ਬੰਧਨ ਤੇ ਛੁਟਕਾਏ ਜੀ ਕਰਕ ਪਾਉਂਦੀਆਂ
ਮਾਰੀ
ना को मेरा दुश्मन रहा ना हम किसके वैराई ब्रह्म प्रसार पसार्यो पीतर सतगुर ते सो जी पाई सबको मीत हम आपन कीना हम सब ना के साजन दूर पराइश मन का बिरहा ता मेल पियो मेरे राजन बिनस्य टीठा अमृत उठा शब्द लगो गुर मीठा जल तन मैयल सर्व निवासी नानक रामैया डिठा बंधन ते छुटकाए जी कर कृपा दिए
करके समय नूं सफला कीता जाए और गुरु बाबा जी दी शिक्षा टीचिंग ऑफ गुरु नानक जो के तमाम जीवां वास्ते लोक सुखी परलोक सहेले बनाउण वाली है उसनूं ध्यान दे के सुनिया जाए जदों ध्यान दे के सुनिया जाएगा उस ते अमल करना सुखैन हो जाया करदा जिहड़ी गल समझ ही ना आवे उस ते अमल कैसे हो सकया करदा अते पहले ध्यान दे के सुनना ही होया करदा अज विद्या दा जमाना है स्कूलां कॉलेजां विच पढ़न वाले बहुत सारे प्रोफेसर या उस्ताद भी सत्संग विच आए हुंदे ने बच्चे पढ़न वाले कॉलेजां स्कूलां विच भी आए हुंदे ने पता ही है जेड़े बच्चे जेड़े स्टूडेंट्स ध्यान दे के क्लास अटेंड करते हैं उन्होंने रिजल्ट बड़े चंगे देखे ने अच्छे डिवीजन देखने आते हैं ਜਿਹੜੇ ਲਾਪਰਵਾਹੀ ਦੇ ਵੀ ਸਿਰਫ ਆਪਣਾ ਟਾਈਮ ਪਾਸ ਕਰਨ ਵਾਸਤੇ ਹੀ ਘਰੋਂ ਜਾਂਦੇ ਹਨ, ਫੀਸਾਂ ਦਿੰਦੇ ਹਨ, ਘਰ ਦੀਆਂ ਅੱਖਾਂ ਵਿੱਚ ਕੱਟਾ ਪਾਉਂਦੇ ਹਨ, ਉਹ ਆਪਣੇ ਆਪ ਨੂੰ ਵੀ ਧੋਖਾ ਨਹੀਂ ਦਿੰਦੇ, ਉਹ ਸਾਰਿਆਂ ਆਪਣੇ ਸੰਬੰਧੀਆਂ ਨੂੰ ਵੀ ਧੋਖਾ ਦਿੰਦੇ। ਅਤੇ ਇਸੀ ਤਰ੍ਹਾਂ ਆਓ, ਇਹ ਵੀ ਗੁਰੂ ਬਾਬੇ ਦਾ ਸਕੂਲ ਹੈ, ਕਾਲਜ ਹੈ। ਜਿਤਨੇ ਛੋਟੇ ਤੋਂ ਵੱਡੇ ਤੋਂ ਲਾ ਕੇ ਜਿਤਨੇ ਵੀ ਸਤਸੰਗੀ ਮਾਨੋ ਸਾਰੇ ਹੀ ਵਿਦਿਆਰਥੀ, ਉੱਥੇ ਇਕੱਲੀ ਇਕੱਲੀ ਕਲਾਸ ਹੋਇਆ ਕਰਦੀ ਹੈ। ਇੱਥੇ ਪਹਿਲੀ ਤੋਂ ਲਾ ਕੇ ਐਵੇਂ ਤੱਕ ਸਾਰੀਆਂ ਕਲਾਸਾਂ ਦੇ ਸਟੂਡੈਂਟ ਹੁੰਦੇ ਹਨ। ਫਰਕ ਇੰਨਾ ਕੀ ਹੁੰਦਾ, ਪ੍ਰਾਇਮਰੀ ਮੈਟ੍ਰਿਕ BA MA ਉੱਥੇ ਤਾਂ ਇਕੱਲੀ ਇਕੱਲੀ ਕਲਾਸ ਲੈਂਦੇ ਹਨ, ਇਕੱਲੀ ਇਕੱਲੀ ਕਲਾਸ ਅਟੈਂਡ ਕਰਦੇ ਹਨ ਸਟੂਡੈਂਟਸ, ਇਕੱਲੀ ਇਕੱਲੀ ਟਲੀ ਵੱਜਦੀ ਹੈ। ਲੇਕਿਨ ਇੱਥੇ ਇਹੋ ਜਿਹਾ ਅਸੂਲ ਹੈ, ਸਾਰੀਆਂ ਕਲਾਸਾਂ ਇਕੱਠੀਆਂ ਹੀ ਹੁੰਦੀਆਂ। ਸੋ ਇਸ ਵਾਸਤੇ ਆਓ ਸਾਰੇ ਹੀ ਧਿਆਨ ਦੇ ਕੇ ਸੁਣ, ਆਪਣੇ ਖਿਆਲ ਨੂੰ ਬਾਹਰੋਂ ਰੋਕਣਾ। ਹਰ ਤਾਂ ਫਰਿਕ ਦਾ ਪਰਮ ਧਰਮ ਹੈ, ਕੰਨ ਦੇ ਵਿੱਚ ਸੋ ਪੈਂਦੀ ਹੈ, ਇਹ ਆਵਾਜ਼ ਪੈਂਦੀ ਹੈ, ਜਾਣਾ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਦਰਬਾਰ ਨੂੰ, ਔਰ ਕੁਛ ਲਾਹਾ ਕੱਟਣਾ ਹੈ। ਜਦੋਂ ਇਹ ਚਿੱਤ ਖਿਆਲ ਆਉਂਦਾ, ਸ਼ਰਧਾ ਚਿੱਤ ਵਿੱਚ ਉਪਜਦੀ ਹੈ, ਉਸ ਵਕਤ ਤੋਂ ਹੀ ਪੁੰਨਾਂ ਦੀ ਉਤਪਤੀ ਸ਼ੁਰੂ ਹੋ ਜਾਂਦੀ ਹੈ। ਜਦੋਂ ਕਦਮ ਉਠਾਈਦਾ ਹੈ, ਜਿਤਨੇ ਕਦਮ ਸ਼ਰਧਾ ਸਿਦਕ ਵਿਸ਼ਵਾਸ ਨਾਲ ਕੋਈ ਮਾਈ ਭਾਈ ਸ਼ਰਧਾਲੂ ਚੱਲ ਕੇ ਆਉਂਦਾ, ਉਤਨੇ ਸਮੇਤ ਜਗਨ ਦਾ ਫਲ ਗੁਰੂ ਬਾਬੇ ਦੇ ਦਰਬਾਰ ਨੂੰ ਉਜਰੇ ਪੈਂਦਾ ਹੈ। ਗੁਰੂ ਦੇ ਦਰਸ਼ਨ ਕੀਤਿਆਂ ਬਿਨ ਜਨਮਾਂ ਦੀ ਪਾਪਾਂ ਰੂਪੀ ਮਲ ਦੀ ਨਿਵਿਰਤੀ ਐਸੇ ਹੁੰਦੀ ਹੈ, ਜਿਵੇਂ ਮੈਲੇ ਕੱਪੜੇ ਨੂੰ ਸਾਬਣ ਲਗਾਇਆ, ਉਸਦੀ ਮੈਲ ਦੂਰ ਹੁੰਦੀ ਹੈ। ਗੁਰੂ ਨੂੰ ਨਮਸਕਾਰ ਕੀਤਿਆਂ ਪੁੱਠੇ ਲੇਖਾਂ ਦਾ ਸਿੱਧੇ ਹੋਣਾ ਐਸੇ ਹੁੰਦਾ ਹੈ, ਜਿਵੇਂ ਮੋਹਰਾਂ ਦੇ ਉੱਪਰ ਪੁੱਠੇ ਅੱਖਰ ਲਿਖੇ ਹੁੰਦੇ ਨੇ, ਸਿਆਹੀ ਲਗਾ ਕੇ ਉਹਨਾਂ ਨੂੰ ਪੁੱਠਾ ਕਰਕੇ ਕਾਗਜ਼ ਤੇ ਲਗਾਇਆ ਜਾਂਦਾ, ਉਹੀ ਅੱਖਰ ਸਿੱਧੇ ਹੋ ਜਾਂਦੇ ਹਨ। ਜਿਵੇਂ ਪ੍ਰਾਣੀ ਦੇ ਮੱਥੇ ਦੇ ਪੁੱਠੇ ਅੱਖਰ ਲਿਖੇ ਹੁੰਦੇ ਨੇ ਜਿਹੜੇ ਮਾੜੇ ਕਰਮਾਂ ਦੇ, ਉਹ ਗੁਰੂ ਨੂੰ ਨਮਸਕਾਰ ਕੀਤਿਆਂ ਸਿੱਧੇ ਹੋ ਜਾਂਦੇ। ਸੇ ਗੁਰਬਾਣੀ ਪੜ੍ਹਨ ਸੁਣਦਾ ਬਹੁਤ ਹੀ ਵੱਡਾ ਫਲ ਹੈ, ਕਈ ਕੋਟ ਜਗ ਫਲਾਂ ਸੁਣ ਗਾਵਣ ਹਾਰੇ ਰਾਮ, ਕਰੋੜਾਂ ਯੁੱਗਾਂ ਦਾ ਫਲ ਗੁਰਬਾਣੀ ਪੜ੍ਹਨ ਸੁਣਨ ਦਾ ਹੈ, ਥੋੜਾ ਜਿਹਾ ਨਹੀਂ ਹੈ, ਕਰੋੜਾਂ ਦਾ। ਇੱਕ ਛਿਨ ਮਾਤਰ ਬਿਰਤੀ ਦੀ ਇਕਾਗਰਤਾ ਹਰੀ ਜਸ ਦੇ ਵਿੱਚ ਹੋ ਜਾਏ ਤਾਂ ਕਰੋੜ ਅਸਮੇਤ ਜਗ ਦਾ ਫਲ ਦੱਸੇ ਹੈ। ਇੱਕ ਛਿਨ ਕਹਿੰਦੇ ਨੇ ਇੱਕ ਸੈਕਿੰਡ ਨੂੰ, ਇੱਕ ਅੱਖ ਦੇ ਖੁੱਲਣ ਮੀਟਣ ਮਾਤਰ ਦੇ ਸਮੇਂ ਨੂੰ, ਇੱਕ ਸੈਕਿੰਡ ਜਿਹੜਾ ਹੁੰਦਾ ਹੈ ਯਾਨੀ 60 ਸੈਕਿੰਡਾਂ ਦਾ ਇੱਕ ਮਿੰਟ ਹੁੰਦਾ ਹੈ, 60 ਮਿੰਟਾਂ ਦਾ ਇੱਕ ਘੰਟਾ ਹੁੰਦਾ ਹੈ, ਇੱਕ ਮਿੰਟ ਵਿੱਚ 60 ਕਰੋੜ ਜੱਗਾਂ ਦਾ ਫਲ। ਸੋ ਇੱਕ ਘੰਟੇ ਦਾ 60 ਨਾਲ ਹੋਰ ਜ਼ਰਬ ਦਿਓ, ਜਿਤਨਾ ਸਮਾਂ ਲੱਗੇਗਾ ਬਿਰਤੀ ਟਿਕਾ ਕੇ ਉਤਨੇ ਹੀ ਜੱਗਾਂ ਦਾ ਫਲ ਹਿਸਾਬ ਲਗਾ ਲਓ, ਬੜੇ ਬਣੇ ਹੋਣਗੇ ਵਿੱਚ ਭਰੋਸਾ। ਕਿਤਨਾ ਮਹਾਨ ਫਲ ਹੈ, ਖੇਚਲ ਕੁਛ ਵੀ ਨਹੀਂ, ਕਸ਼ਟ ਕੁਛ ਵੀ ਨਹੀਂ, ਠੰਡ ਹੈ ਗਰਮੀ ਹੈ, ਗਰਮੀ ਚ ਪੱਖੇ ਚੱਲਦੇ ਹਨ, ਠੰਡ ਹੁੰਦੀ, ਬੁੱਕਾਂ ਮਾਰ ਕੇ ਧੁੱਪ ਚ ਬੈਠੇ ਹੁੰਦੇ, ਕੋਈ ਕਸ਼ਟ ਨਹੀਂ। ਜਲ ਥਾਰੇ ਤੁਈਆਂ ਤਾਪਣ ਨਾਲ ਬਹੁਤਾ ਮਹਾਨ ਫਲ ਦੱਸਿਆ ਸਤਸੰਗ ਦਾ। ਤਾਂ ਤੇ ਆਓ ਆਪਣੇ ਸਮੇਂ ਨੂੰ ਸਫਲਾ ਕਰੋ, ਰਸਨਾ ਕਰਕੇ ਸਾਰੇ ਸ਼ਬਦ ਵਿੱਚ ਬੋਲਦੇ ਰਿਹਾ ਕਰੋ, ਕੰਨਾਂ ਨੂੰ ਸੁਣਨ ਵਿੱਚ ਲਗਾ ਦਿਓ, ਨੇਤਰਾਂ ਨੂੰ ਗੁਰੂ ਸਰੂਪ ਦੇ ਧਿਆਨ ਤੋਂ ਬਿਨਾਂ ਇੱਧਰ ਉੱਧਰ ਜਾਣ ਦੀ ਇਜਾਜ਼ਤ ਨਾ ਦਿਓ, ਬੁੱਧ ਨਾਲ ਵਿਚਾਰ ਕਰੀ ਚੱਲੋ, ਇਉਂ ਮਨ ਟਿਕ ਜਾਂਦਾ ਹੈ। ਉਸ ਟਿਕਾ ਦਾ ਇਤਨਾ ਮਹਾਨ ਫਲ ਵੀ ਹੈ, ਔਰ ਤੁਰਤ ਮਨ ਦੀ ਸ਼ਾਂਤੀ, ਕਿਸੋ ਮਨ ਦੀ ਠੰਡ, ਜਿਹਦੇ ਵਾਸਤੇ ਸਵਰਗ ਦੇ ਰਾਜੇ ਇੰਦਰ ਵਰਗੇ ਵੀ ਤੜਪਦੇ ਨੇ, ਉਹਨਾਂ ਨੂੰ ਵੀ ਪ੍ਰਾਪਤ ਨਹੀਂ ਹੈ। ਉਸੀ ਵਕਤ ਜਦੋਂ ਮਨ ਟਿਕ ਜਾਂਦਾ, ਉਸੀ ਵਕਤ ਸ਼ਾਂਤੀ ਪ੍ਰਾਪਤ ਹੁੰਦੀ ਹੈ। ਤਾਂ ਤੇ ਆਓ ਇਉਂ ਸਮੇਂ ਨੂੰ ਸਫਲੇ ਕਰੋ, ਇਉਂ ਸਾਰੇ ਸ਼ਬਦ ਵਿੱਚ ਅਖੀਰ ਤੱਕ ਪਿੱਛੇ ਤੱਕ ਸਾਰੇ ਬੋਲਿਆ ਕਰੋ। ਜੇ ਤੂੰ ਨਾਮ ਨਾ ਜਪੇ ਜੇ ਬਾਮੇਰੀਏ ہر ہاں وسرا گوبند رائے دنوں دن کٹی ہے جیڑی زبان ہری جس نہیں کرتی ان چھوٹی چھوٹی کر کے کٹ دین واسطے تاکید کرتے ہیں جیڑے نیتر سات سادن سپن پرش انہوں دے درشن نہیں کرتے کھوٹی نگاہی دیکھن والے تو انہوں نے دکھیے دسیا ہے جہے کنا ہری جسنی سنی دا نندیا چگلی جھوٹ موٹ کچ پچ سنی دن کہ سکا ٹال دو چنگا ہے اس کر کے آؤ اس شریر نو سفلا کرو جی کوئی زمیندار اپنے کھیت جا کے کھیتی پتی دے جڑے وہ کم کرن دے سند ہن انہاں دوارا کم کر کے لابھ اٹھا ہوں جی نہ کرے گاٹے والا سودا کوئی پسند نہیں کرتا چنگا نہیں سمجھتا یا کوئی کاریگر اپنے کارخانے میں جا کے جڑے کم کار کرن دے ٹولز ہن کرن ہن اوزار ہن انہاں نال کم کر کے فائدہ اٹھا اگر وہ کم نہ کرے انہوں سارے ہی برا سمجھتے اسی طرح ہی یہ جیواتما روپی کاریگر اے سنسار وچ لکھ چوراسی جون دا گیڑا کٹ کے مانک دے مانک شریر روپی کارخانے وچ آیا ہوا پنج پران پنج کرمندرے پنج گیانندرے من بدھ اے ٹورز ملے ہوئے ہیں انہاں دوارا سیوا بھگتی کر کے اس نے پربھو پراپتی دا کارج کرنا ہے اگر ایسا نہ کیتا جائے تو یہ مانک تن تارا ویئرتھ ہے مانک تن تارن دا پریوجن ایم آف دا لائف زندگی دا ادیش مانک شریر دا پریوجن یہی کچھ گرو ارجن دے مہاراج فرماؤندے نیں بھئی پراوت مانک دے فریا گوبند میڑ کی اے تیری وریا ਅਬਰ ਕਾਜ ਤਰ ਕਿਤੇ ਨਾਕਾਮ, ਮਿਲ ਸਾਧ ਸੰਗਤ ਹਜ ਕੇਵਲ ਨਾਮ। ਮਾਨੁਖ ਦੇਹ ਦੇ ਵਿੱਚ ਆ ਕੇ ਪ੍ਰਭੂ ਪ੍ਰਾਪਤੀ ਕਰੋ, ਸਤਸੰਗਤ ਦੁਆਰਾ ਗੁਰੂ ਸ਼ਰਨ ਵਿੱਚ ਆ ਕੇ ਸੇਵਾ ਭਗਤੀ ਕਰਕੇ, ਤਦ ਇਹ ਮਾਨੁਖ ਤਨ ਸਫਲਾ ਹੁੰਦਾ ਹੀ ਫਰਮਾਉਂਦੇ ਹੈ।
ਇਹੋ ਤੇਰੀ ਵਾਰੀ ਹੈ ਗੋਬਿੰਦ
ਸਰੀਰ ਇਸ ਜੀਵਾਤਮਾ ਨੂੰ ਕੁਛ ਦੇਰ ਵਾਸਤੇ ਮਿਲਿਆ ਹੋਇਆ, ਫਿਰ ਇਸ ਤੋਂ ਖੋਹ ਲਿਆ ਜਾਏਗਾ। ਇਹ ਅਵਸਥਾਵਾਂ ਬਦਲਦਾ ਚਲਾ ਜਾਂਦਾ ਹੈ। ਪਹਿਲੇ ਬਚਪਨ ਆਉਂਦੀ ਹੈ, ਫਿਰ ਯੁਵਾ ਅਵਸਥਾ ਆਉਂਦੀ, ਜਵਾਨੀ ਆਉਂਦੀ ਹੈ, ਫਿਰ ਬੁਢਾਪਾ ਆਉਂਦਾ, ਫਿਰ ਮਰ ਜਾਂਦਾ ਹੈ। ਤਾਂ ਇਹ ਅਵਸਥਾਵਾਂ ਸਰੀਰ ਦੀਆਂ ਹਨ, ਲੇਕਿਨ ਜੀਵਾਤਮਾ ਜਿਹੜਾ ਹੈ ਉਹ ਮਰਦਾ ਨਹੀਂ ਹੈ, ਉਹ ਹੋਰ ਸਰੀਰ ਧਾਰਨ ਕਰ ਲੈਂਦਾ ਕੀਤੇ ਕਰਮਾਂ ਦੇ ਮੁਤਾਬਕ। ਸਰੀਰ ਨੂੰ ਤਿਆਗ ਦੇਣ ਦਾ ਨਾਮ ਮਰਨਾ ਰੱਖਿਆ ਹੋਇਆ ਹੈ, ਹੋਰ ਸਰੀਰ ਧਾਰਨ ਕਰ ਲੈਣਾ ਉਹਨੂੰ ਜੰਮਣਾ ਕਹਿੰਦੇ ਹਨ। ਇਹ ਸਿਲਸਿਲਾ ਉਤਨੀ ਦੇਰ ਤੱਕ ਨਹੀਂ ਖਤਮ ਹੁੰਦਾ ਜਿੰਨੀ ਦੇਰ ਤੱਕ ਇਹ ਜੀਵਾਤਮਾ ਰੂਪੀ ਬੂੰਦ ਬ੍ਰਹਮ ਰੂਪੀ ਸਮੁੰਦਰ ਨੂੰ ਮਿਲ ਨਹੀਂ ਜਾਂਦੀ। ਬੂੰਦ ਦੀ ਦੁਰਦਿਸ਼ਾ ਉਤਨੀ ਦੇਰ ਤੱਕ ਨਹੀਂ ਖਤਮ ਹੁੰਦੀ ਜਿੰਨੀ ਦੇਰ ਤੱਕ ਸਮੁੰਦਰ ਵਿੱਚ ਨਹੀਂ ਜਾ ਹੈ। ਆਓ ਮਨੁੱਖ ਤਨ ਮਨੁੱਖ ਸਰੀਰ ਇਸ ਵਾਸਤੇ ਮਿਲੇ, ਇਹੀ ਪ੍ਰਭੂ ਪ੍ਰਾਪਤੀ ਵਾਸਤੇ ਖੁੱਲ੍ਹਾ ਦਰਵਾਜ਼ਾ ਹੈ, ਖੁੱਲ੍ਹਾ ਗੇਟ ਹੈ, ਔਰ ਕਿਸੇ ਦੁਨੀਆਂ ਦੇ ਦਰਵਾਜ਼ੇ ਖੁੱਲ੍ਹੇ ਨਹੀਂ। ਉਹਨਾਂ ਵਿੱਚ ਪ੍ਰਾਪਤੀ ਦਾ ਉਹ ਉਪਾਅ ਹੀ ਨਹੀਂ ਕਰ ਸਕਦਾ, ਉਹ ਬੁੱਧ ਹੀ ਨਹੀਂ, ਉਹ ਸਮਝ ਹੀ ਨਹੀਂ ਮਿਲੀ ਜਿਸ ਕਰਕੇ ਪ੍ਰਭੂ ਪ੍ਰਾਪਤੀ ਹੋ ਸਕੇ। ਆਓ ਇਸ ਵਾਸਤੇ ਮਨੁੱਖ ਦੇ ਮਿਲੀ ਹੋਈ, ਜਿਨ੍ਹਾਂ ਨੇ ਇਸ ਮਨੁੱਖ ਸਰੀਰ ਵਿੱਚ ਆ ਕੇ ਇਹ ਕਾਰਜ ਕੀਤਾ, ਉਹ ਦੁਨੀਆਂ ਤੇ ਵਿੱਚ ਕੋਟੀ ਦੇ ਬੰਦੇ ਹੋਏ, ਆਪ ਹੀ ਨਹੀਂ ਤਰੇ ਬੇਅੰਤ ਦੁਨੀਆਂ ਦਾ ਉਧਾਰ ਕਰਨ ਨੂੰ ਸਮਰੱਥ ਹੋਏ। ਅੱਜ ਉਹ ਜੇ ਮਹਾਂਪੁਰਸ਼ਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਹੀ ਆਪ ਇਕੱਠੇ ਹੋਏ। ਉਹਨਾਂ ਨੇ ਆਪਣੇ ਜੀਵਨ ਨੂੰ ਸੇਵਾ ਭਗਤੀ ਕਰਕੇ ਉੱਚ ਅਵਸਥਾ ਤੇ ਪਹੁੰਚਾਇਆ, ਪ੍ਰਭੂ ਦੇ ਵਿੱਚ ਫੇਰ ਕੀਤਾ ਔਰ ਬੇਅੰਤ ਜੀਵਾਂ ਦੇ ਉਧਾਰ ਦਾ ਸਾਧਨ ਬਣੇ, ਬੇਅੰਤ ਜੀਵਾਂ ਨੂੰ ਪ੍ਰਭੂ ਨਾਲ ਜੋੜਿਆ। ਸੋ ਕੁਛ ਚਿਰ ਇਸ ਸਰੀਰ ਵਿੱਚ ਰਹਿ ਕੇ ਸੋ ਆਪ ਇਸ ਪੰਜ ਭੂਤ ਚੋਲੇ ਨੂੰ ਤਿਆਗ ਕੇ ਇਹਨੂੰ ਪਰਮਾਤਮਾ ਦੇ ਵਿੱਚ ਲਿਵਲੀਨ ਹੋ ਗਏ। ਜਿਉਂ ਜਲ ਮੈਂ ਜਲ ਆਏ ਖਟਾਨਾ, ਜਿਉਂ ਜਿਉਂ ਜੋਤੀ ਸਿੰਘ ਜੋਤ ਸਮਾਨਾ, ਜਿਉਂ ਮਿਲ ਗਏ ਇਸ ਤਰੀਕੇ ਸਿਰ ਆਓ ਜਿਨ੍ਹਾਂ ਨੇ ਪ੍ਰਭੂ ਨੂੰ ਪ੍ਰਾਪਤ ਕੀਤਾ ਹੈ। ਇਸ ਮਨੁੱਖ ਤਨ ਧਾਰ ਕੇ ਤਿੰਨ ਗੱਲਾਂ ਜਿਸ ਨੂੰ ਮਿਲ ਗਈਆਂ ਉਹਦਾ ਮਨੁੱਖ ਤਨ ਧਾਰਿਆ ਸਫਲਾ ਹੋ ਜਾਂਦਾ ਹੈ, ਸੁਖੀ ਹੋ ਜਾਂਦਾ, ਸਾਰੇ ਦੁੱਖਾਂ ਤੋਂ ਬਰੀ ਹੋ ਜਾਂਦਾ ਹੈ। ਸੋ ਇੱਕ ਤਾਂ ਮਨੁੱਖ ਤਨ ਇਹ ਤਾਂ ਮਿਲੇ ਹੋਇਆ ਹੈ, ਦੂਜਾ ਇਹਦੇ ਚਿੱਤ ਵਿੱਚ ਸਾਰੇ ਦੁੱਖਾਂ ਤੋਂ ਬਰੀ ਹੋਣ ਦੀ ਇੱਛਾ ਪੈਦਾ ਹੋ ਜਾਵੇ। ਦੁੱਖਾਂ ਤੋਂ ਬਰੀ ਹੋਣ ਦੀ ਇੱਛਾ ਹਰੇਕ ਇਨਸਾਨ ਦੇ ਚਿੱਤ ਵਿੱਚ ਹੈ, ਪਰ ਸਾਰੇ ਦੁੱਖਾਂ ਤੋਂ ਬਰੀ ਹੋਣਾ, ਇੱਕ ਨੂੰ ਭੁੱਖ ਲੱਗੀ ਹੈ ਰੋਟੀ ਖਾ ਕੇ ਕਹਿੰਦਾ ਬਸ ਇੰਨੇ ਨਾਲ ਹੀ ਤ੍ਰਿਪਤ ਹੋ ਗਿਆ, ਫਿਰ ਚਾਰ ਪਹਿਰ ਪਿੱਛੋਂ ਫਿਰ ਭੁੱਖ ਲੱਗੀ ਹੋਊਗੀ, ਉਹ ਸਾਰੇ ਦੁੱਖਾਂ ਤੋਂ ਬੁਰੀ ਕਿਵੇਂ ਹੋ ਗਿਆ। ਕੱਪੜਾ ਨਹੀਂ ਮਿਲਦਾ, ਸਰਦੀ ਲੱਗਦੀ ਹੈ, ਕੋਈ ਕੱਪੜਾ ਮਿਲ ਗਿਆ, ਥੋੜ੍ਹੀ ਦੇਰ ਬਾਅਦ ਕੱਪੜਾ ਫਟ ਗਿਆ, ਫਿਰ ਕੱਪੜੇ ਦੀ ਲੋੜ ਪੈ ਜਾਊਗੀ। ਸੋ ਇਹੀ ਜੀ ਨੇ ਅਵਸਥਾ ਪ੍ਰਾਪਤ ਹੋ ਜਾਵੇ, ਫਿਰ ਦੁੱਖ ਹੀ ਨਾ ਆ ਕੇ ਲੱਗੇ। ਉਹ ਪ੍ਰਭੂ ਪ੍ਰਾਪਤੀ ਹੀ ਹੈ, ਜਿਸ ਨੂੰ ਪ੍ਰਾਪਤ ਹੋ ਜਾਵੇ ਫਿਰ ਦੁੱਖ ਆ ਕੇ ਲੱਗਦਾ ਹੀ ਨਹੀਂ, ਯਾਨੀ ਆਨੰਦ ਦੇ ਸਮੁੰਦਰ ਵਿੱਚ ਉਹ ਲਿਵਲੀਨ ਹੋ ਜਾਂਦਾ ਹੈ। ਇਸ ਵਾਸਤੇ ਜਿਨ੍ਹਾਂ ਨੂੰ ਇੰਨੀ ਸਮਝ ਹੈ ਉਹ ਸਾਰੇ ਦੁੱਖਾਂ ਤੋਂ ਬਰੀ ਹੋ ਕੇ ਆਨੰਦ ਦੇ ਸਾਗਰ ਪ੍ਰਭੂ ਵਾਹਿਗੁਰੂ ਦੇ ਵਿੱਚ ਲਿਵਲੀਨ ਹੋਣ ਦੇ ਵਾਸਤੇ ਉਪਾਅ ਕਰਦੇ ਹਨ। ਪਹਿਲੇ ਮਨੁੱਖ ਤਨ ਮਿਲ ਗਿਆ, ਫਿਰ ਉਸਨੂੰ ਇਹੀ ਜੀ ਇੱਛਾ ਹੋ ਜਾਏ, ਫਿਰ ਤੀਸਰੀ ਗੱਲ ਪੂਰਨ ਪੁਰਖ ਦਾ ਮਿਲਾਪ ਹੋ ਜਾਏ, ਇਹਦਾ ਜਨਮ ਸਫਲਾ ਹੋ ਜਾਂਦਾ। ਇਹੋ ਜਿਹਾ ਇੱਕ ਪ੍ਰਮਾਣ ਮੈਂ ਅਰਜ਼ ਕਰਾਂ। ਖਿਆਲ ਕਰੋ, ਸਾਡੇ ਕਿਸੇ ਦੇਸ਼ ਦੇ ਵਿੱਚ ਇੱਕ ਸ਼ਹਿਰ ਹੈ, ਉੱਥੇ ਇੱਕ ਚੰਗੇ ਪਰਮਾਤਮਾ ਰਾਜਾ ਦਾ ਰਾਜ ਹੈ, ਖਾਸ ਤਰੀਕੇ ਸਿਰ ਸ਼ਹਿਰ ਵਸਿਆ ਹੈ, ਮਹੱਲੇ ਬਾਜ਼ਾਰ ਖਾਸ ਤਰੀਕੇ ਸਿਰ ਬਣੇ ਹੋਏ ਨੇ, ਜਿੱਥੇ ਹੋਰ ਕਈ ਕਿਸਮ ਦੇ ਮਹੱਲੇ ਨੇ। ਉੱਥੇ ਇੱਕ ਇਹੋ ਜਿਹਾ ਮਹੱਲਾ ਵੀ ਹੈ ਜਿਸ ਨੂੰ ਧਰਮਪੁਰਾ ਕਹਿੰਦੇ ਹਨ, ਨਾਂ ਤਾਂ ਧਰਮਪੁਰਾ ਹੈ ਲੇਕਿਨ ਅਧਰਮਪੁਰਾ ਦਰਅਸਲ ਉਹਦਾ ਨਾਂ ਹੈ। ਉੱਥੇ ਵਿਸ਼ਵਾ ਦਾ ਮਕਾਨਾਤ ਹਨ, ਮਕਾਨਾਤ ਉੱਚੀ ਉੱਚੇ ਹਨ ਲੇਕਿਨ ਅੱਛੀ ਕਿਰਤ ਦੇ ਨਹੀਂ ਹਨ, ਬੁਰਾਈ ਦੇ ਹਨ। ਉੱਥੇ ਦਾ ਐਟਮੋਸਫੀਅਰ ਇਹੋ ਜਿਹਾ, ਉੱਥੇ ਦੀ ਹਵਾ ਦਾ ਅਸਰ ਇਹੋ ਜਿਹਾ ਹੀ ਹੈ, ਜਿਹੜਾ ਕੋਈ ਉੱਥੇ ਜਾਂਦਾ ਉਹਦਾ ਮਨ ਪਰਾਗੰਧਾ ਹੋ ਜਾਣਾ, ਮਹਿਲਾ ਹੋ ਜਾਂਦਾ। ਇਹ ਜੇ ਉੱਥੇ ਰਹਿੰਦੇ, ਕਿਉਂਕਿ ਜਿਹਾ ਜਿਹਾ ਥਾਂ ਹੋਵੇ ਉਹ ਜਿਹਾ ਅਸਰ ਮਨ 'ਤੇ ਜ਼ਰੂਰ ਪਿਆ ਕਰਦਾ ਹੈ। ਸ਼ਾਂਤੀ ਥਾਂ ਹੋਵੇ ਜਿੱਥੇ ਭਜਨ ਹੋਵੇ, ਉੱਥੇ ਧਰਤੀ ਵਿੱਚ ਵੀ ਸ਼ਾਂਤੀ, ਜ਼ਰਿਆਂ ਵਿੱਚ ਵੀ, ਪਰਮਾਣੂਆਂ ਵਿੱਚ ਵੀ ਸ਼ਾਂਤੀ ਭਰ ਜਾਂਦੀ ਹੈ। ਜਿੱਥੇ ਬੁਰਾਈ ਹੋਵੇ ਉੱਥੇ ਜ਼ਰਿਆਂ ਵਿੱਚ ਵੀ ਬੁਰਾਈ ਭਰਨੀ ਲਾਜ਼ਮੀ ਹੈ, ਕੁਦਰਤੀ ਗੱਲ ਹੈ। ਇਸ ਕਰਕੇ ਇਹੋ ਜਿਹਾ ਹੈ, ਉੱਥੇ ਇੱਕ ਗਣਕਾ ਵਿਸ਼ਵਾ ਰਹਿੰਦੀ ਹੈ, ਹੈ ਤਾਂ ਇਹੋ ਜਿਹੇ ਥਾਂ ਲੇਕਿਨ ਉਹਦੇ ਪੂਰਵਲੇ ਸੰਸਕਾਰ ਕੁਛ ਇਹੋ ਜਿਹੇ ਨੇ, ਉਹਦੇ ਚਿੱਤ ਵਿੱਚ ਇਹੋ ਜਿਹੇ ਖਿਆਲ ਉੱਠਦੇ ਰਹਿੰਦੇ। ਮਨੁੱਖਾਂ ਦੇ ਤਾਂ ਪਾਇਆ ਲੇਕਿਨ ਮਨੁੱਖਾਂ ਦੇ ਵਿੱਚ ਆ ਕੇ ਜ਼ਿੰਦਗੀ ਦਾ ਇਹੋ ਜਿਹੇ ਪਾਸੇ ਹੋ ਗਿਆ ਜਿਹਨੇ ਘੋਰ ਨਰਕਾਂ 'ਚ ਲੈ ਜਾਣਾ। ਮਨੁੱਖਾਂ ਦੇ ਵਿੱਚ ਆ ਕੇ ਭਜਨ ਕਰਨਾ ਸੀ, ਬੰਦਗੀ ਕਰਕੇ ਸਾਰੇ ਦੁੱਖਾਂ ਦਾ ਛੁਟਕਾਰਾ ਪਾ ਜਾਣਾ ਸੀ, ਇਹੋ ਜਿਹੇ ਖਿਆਲ ਆਦਾ ਕਿ ਉਹਦੇ ਚਿੱਤ ਬੇਬਲ ਹੋ ਜਾਂਦਾ ਸੀ। ਉਹਦੀ ਬਾਬਤ ਹੀ ਭਾਈ ਸਾਹਿਬ ਭਾਈ ਗੁਰਦਾਸ ਨਿਉਂ ਲਿਖਦੇ ਨੇ ਆਪਣੇ ਥੋੜੇ ਅੱਖਰਾਂ ਦੁਆਰਾ।
ਪਾਪਾਂ ਦਾ ਹਰ ਪੁਰਤਾ ਗਣਗਾ ਪਾਪਣ ਨੇ, ਪਾਪਾਂ ਦਾ ਹਰ ਪੁਰਤਾ ਗਣਗਾ ਪਾਪਣ ਨੇ।
ਤਨਕਾ ਪਾਪਣ ਹੋਏ ਕਿ ਪਾਪਾਂ ਦਾ ਗਲ ਹਾਰ ਕਰੋਤਾ। ਇਤਨੇ ਪਾਪ ਕੀਤੇ ਮਾਨੋ ਪਾਪਾਂ ਦਾ ਗਲ ਹਾਰ ਕਰੋ ਲਿਆ, ਯਾਨੀ ਗਿਣਤੀ ਤੋਂ ਪਰੇ ਪਾਪ ਕੀਤੇ। ਪਾਪ ਕਿਸ ਨੂੰ ਕਹਿੰਦੇ ਨੇ? ਸ਼ਾਸਤਰਕਾਰਾਂ ਨੇ ਜਾਂ ਗੁਰਬਾਣੀ ਵਿਚ ਦੋ ਕਿਸਮ ਦੇ ਕਰਮ ਦੱਸੇ ਨੇ, ਬਿਹਤ ਅਬਿਹਤ। ਇੱਕ ਕਰਨ ਯੋਗ, ਇੱਕ ਤਿਆਗਣ ਯੋਗ। ਜਿਸ ਕਰਮ ਦਾ ਫਲ ਸੁਖ ਮਿਲਣਾ ਜੀਵ ਨੂੰ, ਉਸ ਕਰਮ ਦੀ ਤਾਕੀਦ ਕੀਤੀ ਹੈ ਕਿ ਨਾਮ ਜਪੋ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੋ, ਦਾਨ ਕਰੋ, ਸੇਵਾ ਕਰੋ, ਭਗਤੀ ਕਰੋ। ਇਹ ਤਾਕੀਦ ਕੀਤੀ ਹੈ, ਜ਼ੋਰਦਾਰ ਤਾਕੀਦ ਕੀਤੀ ਹੈ। ਇਸੀ ਤਰ੍ਹਾਂ ਕਈ ਕਰਮਾਂ ਵਾਸਤੇ ਮਨਾਹੀ ਕੀਤੀ ਹੈ। ਨਰ ਅਚੇਤ ਪਾਪ ਤੇ ਡਰ ਰਹੇ, ਥਾਂ ਥਾਂ ਪਾਪ, ਮਦਰਾ, ਮਾਂ, ਚੋਰੀ, ਠੱਗੀ, ਦੁਰਾਚਾਰ, ਹੋਰ ਇਹ ਗੱਲਾਂ ਤੇ ਰੋਕਿਆ ਹੈ। ਇਹਨੇ ਇਉਂ ਕਹਿ ਲਓ ਕ੍ਰਹਿਤਾਂ ਜਿਹੜੀਆਂ ਹਨ, ਇਹਨਾਂ ਤੋਂ ਵਿਵਰਜਿਤ ਕੀਤਾ, ਰਹਿਤਾ ਰੱਖਣ ਦੀ ਤਾਕੀਦ ਕੀਤੀ ਹੈ। ਤਕਰੀਬਨ ਸਾਰੀਆਂ ਗੱਲਾਂ ਮੋਟੀਆਂ ਮੋਟੀਆਂ ਇਹਨਾਂ ਵਿੱਚ ਹੀ ਆ ਜਾਂਦੀਆਂ। ਇਉਂ ਦੱਸਿਆ ਹੈ, ਡਰ ਰੇ ਡਰ ਰੇ ਡਰ ਰੇ ਪਾਪਾਂ ਤੇ ਡਰ, ਡਰ ਰੇ ਡਰ ਰੇ ਡਰ ਰੇ ਪਾਪਾਂ ਤੇ ਡਰ, ਅਚੇਤ ਪਾਪ ਤੇ ਡਰੇ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ, ਹੋਰ ਤਾਂ ਕੀ, ਜਿਹੜੇ ਅਚੇਤ ਪਾਪ ਪੈਰਾਂ ਦੇ ਹੇਠਾਂ ਅਚਨਚੇਤੀ ਕੀੜੇ ਕਰਕਟ ਆਦਿ ਆ ਕੇ ਮਰ ਜਾਂਦੇ ਹਨ, ਪਤਾ ਨੀ ਅਚਨਚੇਤੀ, ਉਹਨਾਂ ਤੋਂ ਵੀ ਡਰਨਾ ਚਾਹੀਦਾ। ਜਾਣ ਕੇ ਤਾਂ ਕੀ ਕਰਨੇ, ਇਉਂ ਕਹਿੰਦੇ ਨੇ। ਕਿਉਂ? ਯਾਨੀ ਦੁੱਖਾਂ ਤੋਂ ਇਨਸਾਨ ਡਰਦਾ ਹੈ, ਜੇ ਦੁੱਖਾਂ ਤੋਂ ਡਰਦਾ ਤਾਂ ਪਾਪਾਂ ਤੋਂ ਡਰਨਾ ਚਾਹੀਦਾ। ਪਾਪਾਂ ਦਾ ਫਲ ਦੁੱਖ ਹੋਇਆ ਕਰਦਾ ਹੈ, ਇਹ ਅਸੂਲ ਗੱਲ ਹੈ। ਪੁੰਨਾਂ ਦਾ ਫਲ ਸੁੱਖ ਹੁੰਦਾ, ਜੇ ਸੁੱਖ ਚਾਹੁੰਦਾ ਹੈ ਤੇ ਪੁੰਨਾਂ ਵੱਲ ਪ੍ਰਵਿਰਤੀ ਕਰੇ ਆਪਣੀ, ਇਸ ਕਰਕੇ ਤਾਂ ਸੁੱਖ ਮਿਲਣਾ ਹੋਇਆ। ਸੋ ਆਓ, ਇਉਂ ਥਾਂ ਥਾਂ ਗੁਰੂ ਜੀ ਨੇ ਵਿਵਰਜ ਕੀਤਾ ਹੈ। ਪਰ ਪਾਪ ਬੁਰਾ, ਪਾਪੀ ਕੋ ਪਿਆਰਾ। ਪਾਪ ਹੈ ਤਾਂ ਬੁਰਾ, ਪਾਪੀ ਨੂੰ ਪਿਆਰਾ ਲੱਗਦਾ। ਕਿਉਂ? ਉਹਦਾ ਮਨ ਮਲਨ ਹੋ ਚੁੱਕਿਆ ਹੁੰਦਾ, ਪਤਾ ਨਹੀਂ ਉਸ ਨੂੰ ਇਸ ਦੇ ਨਤੀਜੇ ਦਾ, ਫਲ ਦਾ ਪਤਾ ਨਹੀਂ। ਖਿਆਲ ਕਰੋ ਸਾਸ, ਇਉਂ ਗਣਕਾਂ ਨੇ ਬੜੇ ਗੁਨਾਹ ਕੀਤੇ, ਮਾਨੋ ਪਾਪਾਂ ਦਾ ਗਲ ਹਾਰ ਹੀ ਪਰੋ ਲਿਆ। ਪਰ ਉਹਦੇ ਚਿੱਤ ਵਿਚ ਅਜੇ ਖਿਆਲ ਜ਼ਰੂਰ ਆਉਂਦੇ ਸਨ। ਮਨਾ ਮਨੁੱਖਾ ਦੇ ਲੱਖ 84 ਜੋਨ ਵਿਚੋਂ ਮਸਾਂ ਹੱਥ ਆਈ, ਇਸ ਮਾਨੁਖ ਦੇਹ ਵਿਚ ਆ ਕੇ ਭਜਨ ਕਰਕੇ ਜਨਮਾਂ ਜਨਮਾਤਰਾਂ ਦੇ ਬੰਧਨ ਕੱਟਣੇ ਸਨ। 84 ਦਾ ਗੇੜਾ ਕੱਟਣਾ ਸੀ, ਸਾਰੇ ਦੁੱਖਾਂ ਤੋਂ ਬਰੀ ਹੋਣਾ ਸੀ, ਜਨਮਾਂ ਦੇ ਬੰਧਨ ਕੱਟਣੇ ਸਨ। ਪਰ ਤੇਰੀ ਜ਼ਿੰਦਗੀ ਦਾ ਰੌਬ ਤਾਂ ਇਹੋ ਜਿਹਾ, ਜਿਸਨੇ ਪਤਾ ਨੀ ਹੋਰ 84 ਦਾ ਗੇੜਾ ਪੱਕਾ ਕਰਨਾ, ਮਜ਼ਬੂਤ ਕਰਨਾ, ਸੰਗਲ ਪੱਕੇ ਕਰਨੇ। ਇਹੋ ਜਿਹੇ ਖਿਆਲਾਤ ਆ ਕੇ ਉਹਦੇ ਚਿੱਤ ਨੂੰ ਬੇਬਲ ਕਰਦੇ। ਪਰ ਹਾਲਤ ਲੰਗੜੇ ਗਧੇ ਵਾਲੀ, ਜਿਹੜਾ ਜੇਲ੍ਹਾਂ ਚ ਫਸਿਆ ਸੀ, ਲੰਗੜਾ ਗਧਾ ਹੈ, ਜੇਲ੍ਹਾਂ ਚ ਫਸਿਆ, ਟੰਗਾ ਟੁੰਗਾ ਮਾਰਦਾ, ਨਿਕਲਣ ਦੀ ਕੋਸ਼ਿਸ਼ ਕਰਦਾ, ਹੋਰ ਤਾਂ ਸੀ ਜਾਂਦਾ ਹੈ। ਜੇਲ੍ਹਣ ਦਾ ਸੁਭਾਅ ਹੁੰਦਾ ਹੈ, ਜਿੰਨੀ ਦੇਰ ਤੱਕ ਦੂਜਾ ਕੋਈ ਉੱਥੋਂ ਫੜ ਕੇ ਕੱਢਣ, ਨਿਕਲ ਨਹੀਂ ਸਕਦਾ। ਇਸੀ ਤਰ੍ਹਾਂ ਇਹ ਹਾਲਤ ਸੀ। ਕਈ ਦਫ਼ਾ ਇਹੋ ਜਿਹੇ ਖਿਆਲਾਤ ਆਉਂਦੇ, ਭਲਾ ਇਹੋ ਜਿਹੇ ਖਿਆਲਾਤ ਕਿਉਂ ਉੱਠਦੇ ਸਨ? ਕੋਈ ਪਿਛਲੇ ਜਨਮਾਂ ਦੇ ਭਗਤੀ ਦੇ ਸੰਸਕਾਰ ਉਹਦੇ ਚਿੱਤ ਵਿਚ ਪਏ ਹੋਏ ਸਨ। ਜਿਵੇਂ ਜ਼ਮੀਨ ਵਿਚ ਕੋਈ ਕਿਸੇ ਜੜੀ ਬੂਟੀ ਦਾ ਬੀਜ ਪਿਆ ਹੁੰਦਾ, ਉਹ ਉੱਗਣ ਦੀ ਜ਼ਮੀਨ ਨੂੰ ਫਾੜ ਕੇ ਉੱਗਣ ਦੀ ਕੋਸ਼ਿਸ਼ ਕਰਿਆ ਕਰਦਾ ਹੈ, ਜ਼ਰੂਰ ਕਰਿਆ ਕਰਦਾ ਹੈ, ਜਦਕਿ ਉਹਦਾ ਮੌਸਮ ਆ ਜਾਂਦਾ ਹੈ। ਸੋ ਇਉਂ ਦੇਖਦੇ ਨੇ, ਜਿਸ ਵਿਚ ਸਾਉਣ ਭਾਦਨ ਸਾਉਣ ਦਾ ਮੌਸਮ ਆਉਂਦਾ ਹੈ, ਬਾਰਿਸ਼ਾਂ ਪੈਂਦੀਆਂ ਹਨ ਥਾਂ ਥਾਂ ਤੇ, ਇਹੋ ਜਿਹੇ ਥਾਂ ਵੀ ਜਿੱਥੇ ਕਦੇ ਆਸ ਵੀ ਨਹੀਂ ਹੁੰਦੀ, ਉੱਥੇ ਕਈ ਕਈ ਕਿਸਮ ਦੀਆਂ ਜੜੀਆਂ ਬੂਟੀਆਂ ਖੜੀਆਂ ਹੁੰਦੀਆਂ, ਕਿਉਂਕਿ ਉੱਥੇ ਕੋਈ ਬੀਜ ਪਿਆ ਹੁੰਦਾ ਉਹਨਾਂ ਦੇ ਵਿਚ, ਤਦ ਉੱਗ ਪੈਂਦਾ ਪਾਣੀ ਆਏ ਤੇ। ਇਸੀ ਤਰ੍ਹਾਂ ਹਰ ਇਨਸਾਨ ਦੇ ਜ਼ਮੀਨ ਰੂਪੀ ਧਰਤੀ ਦੇ ਵਿਚ ਕਰਮਾਂ ਦਾ ਬੀਜ ਪਿਆ ਹੁੰਦਾ। ਜੇ ਹਜੇ ਕਿਸੇ ਦੇ ਹਿਰਦੇ ਵਿਚ ਬੀਜ ਪਿਆ, ਉਹ ਹਜੇ ਉੱਗਣ ਦੀ ਕੋਸ਼ਿਸ਼ ਕਰਿਆ ਕਰਦਾ ਹੈ। ਇਹੋ ਜਿਹੇ ਥਾਂ ਹੋਣ ਦੇ ਬਾਵਜੂਦ ਵੀ ਉਹਦੇ ਚਿੱਤ ਵਿਚ ਇਹੋ ਜਿਹੇ ਖਿਆਲ ਉੱਠਦੇ ਸਨ, ਇਉਂ ਸਮਝੋ ਪਿਛਲੇ ਜਨਮ ਦਾ ਉਹਦੇ ਹਿਰਦੇ ਵਿਚ ਭਗਤੀ ਰੂਪੀ ਬੀਜ ਪਿਆ ਸੀ, ਜਿਹੜਾ ਉੱਗਣ ਦੀ ਕੋਸ਼ਿਸ਼ ਕਰਦਾ ਸੀ, ਇਹ ਸਮਝਿਆ ਜਾਂਦਾ। ਇਹੀ ਹਾਲ ਸਦਨੇ ਨਾਲ ਹੋਈ ਹੈ। ਸਦਨੇ ਦੇ ਨਾਂ ਨੂੰ ਕਈ ਵਾਰੀ ਸੁਣਿਆ, ਸਦਨਾ ਕਸਾਈ ਹੋਇਆ, ਕਿਸਾਈ ਦਾ ਪੁੱਤਰ, ਜਿਵੇਂ ਥੋੜਾ ਜਿਹਾ ਵੱਡਾ ਹੋਇਆ, ਇਹ ਕਾਇਦਾ ਹੈ ਜਿਹਾ ਜਿਹਾ, ਪਿਤਾ ਕੰਮ ਕਰਦਾ ਹੁੰਦਾ, ਆਪਣੇ ਬੱਚਿਆਂ ਨੂੰ ਵੀ ਉੱਥੇ ਬਿਠਾਉਣ ਲੱਗ ਜਾਣਾ, ਜਿਮੀਦਾਰ ਪਸ਼ੂਆਂ ਦੇ ਮਗਰ ਭੇਜਣ ਲੱਗ ਜਾਂਦੇ ਹਨ ਨਿਆਣਿਆਂ ਨੂੰ, ਇਸੀ ਤਰ੍ਹਾਂ ਜਿਹੜੇ ਦੁਕਾਨਦਾਰ ਦੁਕਾਨ ਤੇ ਬਿਠਾਉਣ ਲੱਗ ਜਾਂਦੇ ਹਨ। ਜਿਹਾ ਜਿਹਾ ਕੋਈ ਕੰਮ ਕਰਦਾ ਹੈ ਉਸਦਾ ਪਿਤਾ ਹੌਲੀ ਹੌਲੀ ਦੁਕਾਨ ਤੇ ਬਿਠਾਉਣ ਲੱਗ ਗਿਆ, ਮਾਸ ਮੂਸ ਵੇਚਣ ਲੱਗ ਗਿਆ, ਲੇਕਿਨ ਉਸਨੂੰ ਘਿਰਣਾ ਸੀ, ਨਫ਼ਰਤ ਸੀ ਇਸ ਗੱਲ ਤੋਂ। ਇਹ ਉਹਦਾ ਹੁਕਮ ਮੰਨ ਕੇ ਜ਼ਰੂਰ ਬਹਿੰਦਾ ਸੀ, ਮਾਸ ਮੂਸ ਵੇਚਦਾ ਸੀ, ਕਈ ਦਫ਼ਾ ਬੱਕਰਿਆਂ ਦੇ ਗਲ ਵੀ ਵੱਢਣੇ ਪੈਂਦੇ, ਪਰ ਹੁਕਮ ਮੰਨ ਕੇ ਪਿਓ ਦਾ ਚਿੱਤ ਵਿੱਚ ਘਿਰਣਾ ਸੀ। ਜੇ ਕਿਤੇ ਪਰਮੇਸ਼ਰ ਦੇ ਨਾਮ ਦੀ ਧੁਨੀ ਉਹਦੇ ਕੰਨ ਵਿੱਚ ਪੈ ਜਾਂਦੀ, ਵਜਦ ਵਿੱਚ ਆ ਜਾਂਦਾ, ਮਸਤੀ ਵਿੱਚ ਨੱਚ ਉੱਠਿਆ ਕਰਦਾ ਸੀ ਇਹੋ ਜਿਹਾ ਕੰਮ, ਲੇਕਿਨ ਚਿੱਤ ਵਿੱਚ ਇਹੋ ਜਿਹੀ ਹਾਲ। ਇਹ ਕਿਉਂ? ਇੱਥੋਂ ਪ੍ਰਤੀਤ ਹੁੰਦਾ ਸੀ ਉਹਦੇ ਹਿਰਦੇ ਵਿੱਚ ਪਿਛਲੇ ਜਨਮ ਦਾ ਭਗਤੀ ਦੇ ਬੀਜ ਪਏ ਹੋਏ ਨੇ, ਜ਼ਬਰਦਸਤੀ ਉੱਗਣ ਦੀ ਕੋਸ਼ਿਸ਼ ਕਰਦੇ ਹਨ। ਇੱਕ ਦਫ਼ਾ ਦਾ ਜ਼ਿਕਰ ਹੈ, ਸਿਰ ਤੇ ਮਾਸ ਦਾ ਟੋਕਰਾ ਹੈ ਸਦਨੇ ਦੇ ਲਈ ਜਾ ਰਿਹਾ, ਜਾਂਦੇ ਜਾਂਦੇ ਦੂਰੋਂ ਫਸਲਾਂ ਦੀ ਉੱਪਰ ਦੀ ਲਹਿਰਾਉਂਦੀ ਹੋਈ ਇੱਕ ਪਰਮੇਸ਼ਰ ਦੇ ਭਜਨ ਦੀ ਧੁਨੀ ਇਉਂ ਉਹਦੇ ਕੰਨਾਂ ਵਿੱਚ ਪੈਂਦੀ ਹੈ। ਸਿਮਰਨ ਭਜਨ ਦਿਆ ਨਹੀਂ ਕਿੰਨੀ ਤਾਂ ਮੁਖ ਚੋਟਾ ਸਿਮਰ ਪਛਤਾਏਗਾ ਮਨ, ਪਾਪੀ ਜੀਅਰਾ ਲੋਭ ਕਰਤ ਹੈ ਆਜ ਕਾਲ ਉੱਠ ਜਾਏਗਾ। ਲਾਲਚ ਲੱਗ ਕੇ ਜਨਮ ਗਵਾਇਆ, ਮਾਇਆ ਭਰਮ ਭੁਲਾਏਗਾ, ਤਨ ਜੋਵਨ ਕਾ ਗਰਬ ਨ ਕੀਜੈ, ਕਾਗਦ ਜਿਉਂ ਗਲ ਜਾਏਗਾ। ਜੋ ਜਮ ਆਏ ਕੇਸ ਗਹਿ ਪਟਕੇ, ਤਾਂ ਦਿਨ ਕਛ ਨਾ ਬਸਾਏਗਾ, ਸਿਮਰਨ ਭਜਨ ਦਿਆ ਨਹੀਂ ਕੀਨੀ ਤਾਂ ਮੁਖ ਚੋਟਾਂ। ਮਨੁੱਖਾ ਸਰੀਰ ਧਾਰ ਕੇ ਨਾ ਤਾਂ ਸਿਮਰਨ ਕੀਤਾ ਪਰਮੇਸ਼ਰ ਦਾ, ਪਰਮੇਸ਼ਰ ਦੇ ਨਾਮ ਨੂੰ ਯਾਦ ਕਰਨਾ, ਸਿਮਰਨ ਕਰਨਾ ਬੈਖਰੀ ਬਾਣੀ ਦੁਆਰਾ, ਮੱਧਮਾ ਬਾਣੀ ਦੁਆਰਾ, ਪ੍ਰਸੰਤੀ ਬਾਣੀ ਦੁਆਰਾ, ਪਰਾ ਬਾਣੀ ਦੁਆਰਾ, ਸਵਾਰ ਸਵਾਰ ਸਿਮਰਨ ਕਰਨਾ, ਗੁਰਮੁਖ ਰੋਮ ਰੋਮ ਹਰ ਤਿਆਵੇ ਇਉਂ ਸਿਮਰਨ ਕਰਨਾ, ਤ੍ਰਿਪਟੀ ਦੋਨਾਂ ਅੱਖਾਂ ਨੱਕ ਦੇ ਮੱਧ ਵਿੱਚ ਬਿਰਤੀ ਟਿਕਾ ਕੇ ਸਿਮਰਨ ਕਰਨਾ, ਤ੍ਰਿਪਟੀ ਵਿੱਚ ਬਿਰਤੀ ਰੋਕ ਕੇ ਸਿਮਰਨ ਕਰਨਾ, ਜਾਂ ਦਸਵੇਂ ਦੁਆਰ ਵਿੱਚ ਸਿਮਰਨ ਕਰਨਾ, ਹਾਂ ਇਉਂ ਸਿਮਰਨ ਸਿਮਰਨ ਨਹੀਂ ਕੀਤਾ। ਸਿਮਰਨ ਭਜਨ, ਭਜਨ ਕਹਿੰਦੇ ਨੇ ਕੀਰਤਨ ਨੂੰ, ਸ਼ਿਵ ਸ਼ਲਾਘਾ ਨੂੰ, ਨਾ ਪ੍ਰਭੂ ਦੇ ਭਜਨ ਗਾਏ ਪਿਆਰ ਦੇ ਨਾਲ, ਇਹ ਬਿਨਾਂ ਕੀਤਾ ਦਇਆ, ਦੁਖੀਆਂ ਤੇ ਦਇਆ, ਭੁੱਖੇ ਨੂੰ ਰੋਟੀ ਨਹੀਂ ਦਿੱਤੀ, ਨੰਗੇ ਨੂੰ ਕੱਪੜਾ ਨਹੀਂ ਦਿੱਤਾ, ਦੁਖੀਏ ਦੀ ਮਦਦ ਨਾ ਕੀਤੀ ਆਪਣੀ ਹਿੰਮਤ ਦੇ ਮੁਤਾਬਕ, ਕੁਛ ਵੀ ਨਾ ਕੀਤਾ, ਫਿਰ ਨਤੀਜਾ ਕੀ ਨਿਕਲੂ? ਸਿਰਫ ਪੇੜ ਭਰਨ ਤੱਕ ਹੀ ਜ਼ਿੰਦਗੀ ਨੂੰ ਮਹਿਦੂਦ ਰੱਖਿਆ। ਇਹੀ ਹੋਇਆ, ਹੋਰ ਕੁਛ ਨਾ, ਬਲਕਿ ਦੂਜਿਆਂ ਨਾਲ 420 ਠੱਗੀਆਂ, ਦੂਜਿਆਂ ਦੇ ਹੱਕਾਂ ਨੂੰ ਮਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ। ਸੋ ਇਹ ਕੁਛ ਕੀਤਾ, ਫਿਰ ਅੱਗੇ ਜਮਾਂ ਦੇ ਗੁਰਜਾਂ ਇੰਨਾ ਤੇਰੇ ਵਾਸਤੇ ਤਾਂ, ਕਬੀਰ ਜਮਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ, ਇੱਕ ਜੋ ਸਾਧੂ ਮੋਹ ਮਿਲਿਓ ਤਿਨ ਲਿਓ ਅੰਚਲ ਲਾਏ। ਕਬੀਰ ਜੀ ਕਹਿੰਦੇ ਹਨ ਜਮਾਂ ਦਾ ਹੰਟਰ ਬੁਰਾ ਹੈ, ਬੀਬੀ ਚਾਰ ਉਂਗਲ ਦੀ ਹੱਥੀ ਹੈ, ਜਦੋਂ ਲਿਜਾਂਦੇ ਨੇ ਇੱਥੋਂ ਜਮ ਲੋਕ ਨੂੰ, ਜਮਦੂਤ ਮਾਰਦੇ ਕੁੱਟਦੇ, ਇੱਕ ਮਾਰ ਦੇਣ ਬੇਹੋਸ਼ ਹੋ ਜਾਂਦਾ, ਇੰਨੀ ਸੱਟ ਵੱਜਦੀ ਹੈ, ਫਿਰ ਹੋਸ਼ ਵਿੱਚ ਆਉਂਦਾ, ਫਿਰ ਇੱਕ ਮਾਰ ਦਿੰਦੇ, ਇਉਂ ਕੁੱਟਦੇ ਕੁੱਟਦੇ ਜਮ ਲੋਕ ਨੂੰ ਲਿਜਾਂਦੇ। ਉਹ ਨਹੀਂ ਸਿਹਾ ਜਾਂਦਾ ਇੰਨੀ ਤਕਲੀਫ, ਇੱਥੇ ਇੱਕ ਮਾੜਾ ਜਿਹਾ ਕੰਡਾ ਨਹੀਂ ਚੱਲ ਹੁੰਦਾ, ਕਿਸੇ ਦਾ ਕੌੜਾ ਬਚਨ ਨਹੀਂ ਤੇ ਤੋਂ ਬਰਦਾਸ਼ਤ ਹੁੰਦਾ, ਨਾ ਮਾੜੀ ਜਿਹੀ ਤਕਲੀਫ ਦੀ, ਸਵੇਰੇ ਉੱਠ ਕੇ ਇਸ਼ਨਾਨ ਦੀ ਤਕਲੀਫ ਨਹੀਂ ਬਰਦਾਸ਼ਤ ਹੁੰਦੀ, ਦੋ ਘੰਟੇ ਬੈਠ ਕੇ ਭਜਨ ਸਿਮਰਨ ਕਰਨਾ ਉਹ ਨਹੀਂ ਬਰਦਾਸ਼ਤ ਹੁੰਦਾ, ਤਾਂ ਜਮਾਂ ਦੇ ਡੰਡੇ ਕਿਵੇਂ ਸਹੇਗਾ, ਉਹਦੇ ਹੰਟਰ ਕਿਵੇਂ ਸਹੇਗਾ? ਦੱਸ, ਉਹਦੇ ਵਾਸਤੇ ਵੀ ਤਿਆਰੀ ਕਰਨੀ ਚਾਹੀਦੀ ਹੈ। ਹਾਂ, ਉਭਰੇ ਹੈ ਫਿਰ ਉਪਾਅ, ਕਬੀਰ ਜੀ ਕਹਿੰਦੇ ਇੱਕ ਉਪਾਅ ਹੈ, ਇੱਕ ਜੋ ਸਾਧੂ ਮੂੰਹ ਮਿਲਿਓ ਤਿੰਨ ਲਿਓ ਅੰਚਲ ਲਾਏ। ਕਬੀਰ ਜੀ ਦਾ ਇਸ਼ਾਰਾ ਆਪਣੇ ਗੁਰੂ ਰਾਮਾਨੰਦ ਵਾਲਾ ਹੈ, ਵੀ ਮੈਂ ਉਹਨਾਂ ਦੇ ਚਰਨੀ ਲੱਗਿਆ, ਉਹਨਾਂ ਨੇ ਮੈਨੂੰ ਪ੍ਰਭੂ ਸਿਮਰਨ, ਪ੍ਰਭੂ ਦੀ ਭਗਤੀ ਵਿੱਚ ਲਗਾ ਤਾ, ਜਿਸ ਕਰਕੇ ਜਮਾਂ ਦੇ ਡੰਡੇ ਦੂਰ ਰਹਿ ਗਏ ਜੰਗ, ਬਲਕਿ ਤੁਹਾਨੂੰ ਰਾਜਾ ਵੀ ਹੁਣ ਸੇਵਾਦਾਰ ਬਣ ਗਿਆ। ਇਸ ਕਰਕੇ ਉਹ ਇਹੋ ਜਿਹੇ ਜਮਾਂ ਦੀਆਂ ਚੋਟਾਂ ਖਾਣੀਆਂ ਪੈਣਗੀਆਂ, ਸਿਮਰਨ ਭਜਨ ਦਿਆ ਨਹੀਂ ਕੀਨੀ ਤਾਂ ਮੁਖ ਚੋਟਾਂ ਖਾਏਗਾ,
ਸਿਮਰਨ ਭਜਨ ਦਿਆ ਨਹੀਂ ਕੀਨੀ ਤਾਂ ਮੁਖ ਚੋਟਾਂ
ਸਿਰ ਤੇ ਮਾਂਸ ਦਾ ਟੋਕਰਾ ਲਈ ਜਾਂਦਾ ਸੀ, ਉਹਦੇ ਕੰਨ ਵਿੱਚ ਪਏ, ਕੰਨ ਦੁਆਰਾ ਹੋ ਕੇ ਹਿਰਦੇ ਵਿੱਚ ਪਹੁੰਚੀ। ਬੁੱਧ ਨੇ ਵਿਚਾਰ ਕੀਤੀ, ਮਨਾ ਸਿਮਰਨ ਭਜਨ ਦਿਆ, ਤਿੰਨਾਂ ਵਿੱਚੋਂ ਕੁਛ ਵੀ ਨਾ ਕੀਤਾ, ਉਹ ਸਦਨਿਆ ਬੱਕਰਿਆਂ ਦੇ ਗਲ ਵੱਡੇ, ਮਾਂਸ ਵੇਚਣ ਤੱਕ ਹੀ ਜ਼ਿੰਦਗੀ ਮਹਿਦੂਦ ਰੱਖੀ, ਅੱਗੇ ਜਮਾਂ ਦੀਆਂ ਚੋਟਾਂ ਤਾਂ ਸਿਰ ਤੇ ਪਈਆਂ। ਕਿਵੇਂ ਬਚੇਗਾ, ਇੰਨੀ ਸੱਟ ਵੱਜੀ, ਵਜਦ ਵਿੱਚ ਆ ਗਿਆ ਟੋਕਰਾ, ਉਹ ਡਿੱਗ ਪੈਂਦਾ ਹੈ ਮਾਸ, ਲੋਥੜੇ ਖਿਲਰ ਜਾਂਦੇ ਨੇ, ਬੇਹੋਸ਼ ਹੋ ਕੇ ਗਿਰ ਪੈਂਦਾ। ਕਾਫੀ ਦੇਰ ਤੱਕ ਬੇਹੋਸ਼ ਰਿਹਾ, ਰਸਤਾ ਸੀ, ਜਾਂਦੇ ਜਾਂਦੇ ਲੋਕਾਂ ਦਾ ਮੇਲਾ ਲੱਗ ਗਿਆ। ਦੁਨੀਆਂ ਤਮਾਸ਼ਬੀਨ ਬਹੁਤ ਹੀ ਹੁੰਦੀ ਹੈ, ਕੋਈ ਕੁਛ ਕਹਿੰਦਾ ਹੈ, ਕੋਈ ਕੁਛ ਕਹਿੰਦਾ ਆਪਣੇ ਖਿਆਲ ਦੇ ਮੁਤਾਬਕ। ਸੋ ਅਖੀਰ ਫਿਰ ਹੋਸ਼ ਆਈ, ਕੰਨਾਂ ਦੇ ਵਿੱਚ ਉਹੀ ਆਵਾਜ਼ ਗੂੰਜਦੀ ਹੈ ਉਸ ਮਾਸ ਨੂੰ, ਕੋਈ ਕੁੱਤੇ ਆ ਚਿੰਬੜੇ, ਕੋਈ ਕਾਂ ਆ ਚਿੰਬੜੇ, ਕੋਈ ਇੱਲਾਂ ਆ ਚਿੰਬੜੀਆਂ, ਉਹਨਾਂ ਨੇ ਖਾ ਲਿਆ। ਅਖੀਰ ਕੁਛ ਦੇਰ ਇਹ ਜਿਹੀ ਹਾਲਤ ਰਹੀ, ਨਿੰਮੋ ਚੂਣਾ ਹੋ ਕੇ ਖਾਲੀ ਟੋਕਰਾ ਲੈ ਕੇ ਤੁਰ ਜਾਂਦੇ। ਕਿਉਂ ਜੀ, ਇੱਕ ਕਸਾਈ ਬੱਕਰੇ ਵੱਢਣ ਵਾਲਾ, ਉਹਦੀ ਹਾਲਤ ਇਹ ਜਿਹੀ ਕਿਉਂ ਸੀ, ਉਹਨੂੰ ਇਹ ਜਿਹੀ ਸੱਟ ਕਿਉਂ ਵੱਜੀ? ਉਹਦੇ ਦਿਲ ਦੇ ਵਿੱਚ ਕੋਈ ਪਿਛਲੇ ਜਨਮ ਦਾ ਭਗਤੀ ਦਾ ਬੀਜ ਪਿਆ ਹੋਇਆ ਸੀ, ਜਿਹੜਾ ਉਹਨੂੰ ਉੱਗਣ ਦੀ ਕੋਸ਼ਿਸ਼ ਕਰਦਾ ਸੀ, ਜਿਵੇਂ ਜ਼ਮੀਨ ਨੂੰ ਫਾੜ ਕੇ ਬੀਜ ਉੱਗਣ ਦੀ ਕੋਸ਼ਿਸ਼ ਕਰਿਆ ਕਰਦਾ। ਇਸੀ ਤਰ੍ਹਾਂ ਹੀ ਹਾਲਤ ਸੀ ਗਣਕਾਂ ਦੀ। ਗਣਕਾਂ ਦੇ ਚਿੱਤ ਵਿੱਚ ਕਈ ਦਫਾ ਜੇ ਖਿਆਲ ਆਉਂਦੇ, ਮਨਾ ਮਾਨੁੱਖ ਤਨ ਪ੍ਰਭੂ ਦੀ ਭਗਤੀ ਵਾਸਤੇ ਮਿਲਿਆ, ਭਗਤੀ ਕਰਕੇ ਉਸਨੂੰ ਮਿਲ ਕੇ ਸਾਰੇ ਦੁੱਖਾਂ ਤੋਂ ਬਰੀ ਹੋਣ ਵਾਸਤੇ, ਪਰ ਤੇਰਾ ਇਹ ਜ਼ਿੰਦਗੀ ਵਿੱਚ ਆ ਕੇ ਉਹ ਹਜ਼ਾਰਾ ਹੈ ਜਿਸਨੇ ਪਤਾ ਨਹੀਂ ਕਿਹੋ ਜਿਹੇ ਹੋਰ ਨਰਕਾਂ ਵਿੱਚ ਲੈ ਜਾਣਾ, ਹੋਰ ਸਿੰਗਲ ਪੱਕੇ ਕਰੀ ਜਾਂਦਾ ਹੈ। ਇਹ ਜੇ ਖਿਆਲਾਤ ਆ ਕੇ ਚਿੱਤ ਬੇਬਲ ਹੋ ਜਾਂਦਾ, ਹਾਲਤ ਲੰਗੜੇ ਗਧੇ ਵਾਲੀ, ਜਿਹਨੇ ਫਸਿਆ ਆਪਣੇ ਆਪ ਨਿਕਲਣ ਦੀ ਕੋਸ਼ਿਸ਼ ਕਰਦਾ, ਟੰਗਾ ਮਾਰਦਾ, ਹੋਰ ਤਾਂ ਸੀ ਜਾਂਦਾ, ਜਿੰਨੀ ਦੇਰ ਤੱਕ ਕੋਈ ਆ ਕੇ ਖਿੱਚ ਕੇ ਕੱਢੇ। ਹਾਂ, ਇਸੀ ਤਰ੍ਹਾਂ ਕਾਫੀ ਸਮਾਂ ਗੁਜ਼ਰ ਜਾਂਦਾ ਹੈ, ਪਰ ਇਹ ਸਾਧਸੰਗ ਕਹਿਦਾ ਹੈ ਜਦੋਂ ਇਹੋ ਜਿਹੇ ਇਹਦੇ ਪੂਰਵਲੇ ਪਿਛਲੇ ਜਨਮ ਦੇ ਅੰਕਰ ਜਾਗਦੇ ਹਨ, ਇਸ ਮਹਾਂਪੁਰਖ ਦਾ ਅਵਸ਼ ਹੀ ਮਿਲਾਪ ਹੋ ਜਾਣਾ ਕਰਦਾ। ਪੂਰਵ ਕਰਮ ਅੰਕੁਰ ਜਾਂ ਪ੍ਰਗਟੇ ਭੇਟਿਓ ਪੁਰਖ ਰਸਿਕ ਵੈਰਾਗੀ ਨਿਯਮ ਹੋਇਆ ਕਰਦਾ ਹੈ। ਇਸੀ ਤਰ੍ਹਾਂ ਉਸੀ ਸ਼ਹਿਰ ਤੋਂ ਬਾਹਰ ਬਾਹਰ ਇੱਕ ਕੋਈ ਮਹਾਤਮਾ ਸੰਤ ਲੈਂਦੇ, ਸੰਤ ਕਿਹਨੂੰ ਕਹਿੰਦੇ ਹਨ? ਸੰਤ ਦੀ ਡੈਫੀਨੇਸ਼ਨ ਗੁਰਬਾਣੀ ਵਿੱਚ ਹੋਰ ਬਹੁਤ ਸਾਰੀ ਆਉਂਦੀ ਹੈ। ਵੈਸੇ ਇਉਂ ਫਰਮਾਨ ਕੀਤਾ, ਜਿਸ ਸਾਸ ਗ੍ਰਾਸ ਨਵੀਸਰ ਹੈ, ਹਰਨਾਮਾ ਮਨਮੰਤ ਤਨ ਸਸੇਈ ਨਾਨਕਾ ਪੂਰਨ ਸੇਈ ਸੰਤ। ਜਿਸਨੂੰ ਸਾਸ ਗ੍ਰਾਸ ਵਾਹਿਗੁਰੂ ਦਾ ਨਾਮ ਨਹੀਂ ਵਿਸਰਦਾ, ਔਰ ਜਿਹਦੀ ਦ੍ਰਿਸ਼ਟੀ ਸਮ ਹੋ ਗਈ, ਸਾਰਿਆਂ ਵਿੱਚ ਪਰਮਾਤਮਾ ਦੇਖਣ ਵਾਲੀ ਅੱਖ ਖੁੱਲ ਗਈ ਹੈ, ਸੰਸਾਰ ਜੀ ਦੀ ਨਿਗਾਹ ਵਿੱਚ ਇੱਕ ਸੁਪਨੇ ਤੋਂ ਜ਼ਿਆਦਾ ਕੁਛ ਵੀ ਨਹੀਂ ਹੈ, ਸੋ ਉਸ ਨੂੰ ਕਹਿੰਦੇ ਨੇ ਸੰਤ। ਅੰਤਰ ਗਿਆਨ ਭਗਤੀ ਵਰਤਣ ਵੈਰਾਗ ਇਹ। ਸੋ ਇਸ ਕਰਕੇ ਇਹ ਜੇ ਕੋਈ ਸੰਤ ਪ੍ਰਭੂ ਦੇ ਰੰਗਾਂ ਵਿੱਚ, ਜਿਹਦਾ ਜੀਵਨ ਹੀ ਪ੍ਰਭੂ ਦਾ ਭਜਨ ਹੁੰਦਾ ਸਾਧਸੰਗ, ਕਿਸੇ ਦਾ ਜੀਵਨ ਕੁਛ ਹੈ, ਚੋਰ ਦਾ ਜੀਵਨ ਚੋਰੀ ਹੈ, ਠੱਗ ਦਾ ਜੀਵਨ ਠੱਗੀ ਹੈ, ਸ਼ਰਾਬੀ ਦਾ ਜੀਵਨ ਸ਼ਰਾਬ ਹੈ, ਇਸੀ ਤਰ੍ਹਾਂ ਆਪਣਾ ਜੀਵਨ ਹੈ, ਲੇਕਿਨ ਸੰਤਾਂ ਦਾ ਜੀਵਨ ਪ੍ਰਭੂ ਦੀ ਭਗਤੀ ਹੈ, ਪਰਮੇਸ਼ਰ ਦੀ ਯਾਦ ਹੈ, ਉਹਨਾਂ ਦਾ ਜੀਵਨ ਇਉਂ ਹੈ ਨਾ।
ਜਿੰਦ ਬਚਦੀ ਨਹੀਂ ਗੁਰ ਸ਼ਬਦ
ਚਾਤਰ ਕੋ ਕਿਉਂ ਕਰ ਤਰਪਤਾਵੇ, ਨਾਦ ਕੁਰੰਗ ਕੇ ਬੇਦਿਆ ਸਨਮੁਖ ਉਠਾਵੇ, ਅਮਰ ਲੋਭੀ ਕੁਸੁਮ ਬਾਸ ਕਾਮਿਲ ਆਪ ਬੰਧਾਵੇ, ਕਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ਼ ਪਗਾਵੇ। ਸੰਤਾਂ ਦਾ ਜੀਵਨ ਪ੍ਰਭੂ ਦਾ ਸਿਮਰਨ, ਬ੍ਰਹਮ ਦ੍ਰਿਸ਼ਟੀ ਦੁਆਰਾ ਸਾਰੇ ਉਸਨੂੰ ਦੇਖਣਾ, ਸੰਯੋਗ ਕਰਕੇ ਐਸਾ ਉਹਨਾਂ ਦਾ ਜੀਵਨ ਹੁੰਦਾ। ਸੋ ਸਤਿਗੁਰੂ ਨਾਨਕ ਦੇਵ ਮਹਾਰਾਜ ਦੀ ਉਮਰ ਕੋਈ 12-13 ਸਾਲ ਦੀ, ਆਪ ਜੀ ਹਰ ਵਕਤ ਬੁੱਲ ਹਿਲਦੇ, ਜ਼ਬਾਨ ਹਿਲਦੀ ਹੈ, ਖਿਆਲ ਦੀ ਮਦਦ ਨਾਲ ਸਿਮਰਨ ਕਰਦੇ, ਰਹਿੰਦੇ ਹਨ। ਮਾਤਾ ਤ੍ਰਿਪਤਾ ਨੂੰ ਇਹ ਦੇਖ ਕੇ ਕੁਛ ਸ਼ੋਕ ਹੋਇਆ, ਚਿੰਤਾ ਹੋਈ, ਫਿਕਰ ਹੋਇਆ ਵੀ ਮੇਰੇ ਪੁੱਤ ਦੇ ਬੁੱਲ ਕਿਉਂ ਹਿਲਦੇ ਰਹਿੰਦੇ ਹਰ ਵਕਤ। ਅੱਜ ਕੋਲ ਬਿਠਾ ਕੇ ਪੁੱਛਣ ਲੱਗੀ, ਬੇਟਾ ਪੁੱਤਰ ਕੋਈ ਬਿਮਾਰੀ ਹੋ ਗਈ? ਗੁਰੂ ਜੀ ਪੁੱਛਦੇ, ਕਿਉਂ ਮਾਤਾ, ਕੀ ਗੱਲ? ਕੀ ਗੱਲ? ਕਹਿਣ ਲੱਗੇ, ਤੇਰੇ ਬੁੱਲ ਹਿਲਦੇ ਰਹਿੰਦੇ ਹਰ ਵਕਤ। ਕਹਿਣ ਲੱਗੇ, ਬਿਮਾਰੀ ਤਾਂ ਕੋਈ ਨਹੀਂ ਮਾਤਾ, ਮੈਂ ਬੁੱਲ ਰਸਨਾ ਔਰ ਖਿਆਲ ਦੀ ਮਦਦ ਨਾਲ ਵਾਹਿਗੁਰੂ ਦਾ ਨਾਮ ਜਪਦਾ ਰਹਿੰਦਾ। ਕਹਿਣ ਲੱਗੀ, ਜਦ ਵੀ ਮੈਂ ਤੇਰੇ ਮੂੰਹ ਵੱਲ ਦੇਖਦੀ ਹਾਂ ਉਦੋਂ ਤੇਰੇ ਬੁੱਲ ਹਿਲਦੇ, ਉਦੋਂ ਹੀ ਤੇਰੇ ਬੁੱਲ ਹਿਲਦੇ, ਇਸ ਕਰਕੇ ਹਮੇਸ਼ਾ ਹੀ ਨਾਮ ਜਪੀ ਜਾਂਦੇ? ਹਾਂ। ਕਹਿਣ ਲੱਗੇ, ਮਾਤਾ ਜੀ ਹਰ ਵਕਤ ਹੀ ਮੈਂ ਨਾਮ ਜਪੀ ਜਾਂਦਾ। ਕਹਿੰਦੇ, ਹਰ ਵਕਤ ਨਾਮ ਜਪਣ ਦੀ ਕੀ ਲੋੜ ਹੈ? ਸੁਬਹ ਸ਼ਾਮ ਦੋ ਘੰਟੇ ਸਵੇਰੇ, ਘੰਟਾ ਦੋ ਘੰਟੇ ਸ਼ਾਮ ਨੂੰ ਜਪ ਲਵੇ, ਅੱਠੇ ਪੈਰ ਜਦ ਵੀ ਮੈਂ ਤੇਰੇ ਮੂੰਹ ਵੱਲ ਤੱਕਦੀ ਹਾਂ ਤੇਰੇ ਬੁੱਲ ਹਿਲਦੇ ਦੇ ਹਿਲਦੇ। ਅੱਗੋਂ ਗੁਰੂ ਜੀ ਕਹਿੰਦੇ, ਮਾਤਾ ਮੈਂ ਕਰਾਂ ਕੀ, ਮੈਨੂੰ ਅਮਲੀ ਇੰਨਾ ਪੈ ਚੁੱਕਿਆ ਹੋਇਆ, ਅੱਖਾਂ ਜੀਵਾਂ ਵਿਸਰੇ ਮਰ ਜਾਂ, ਜੇ ਮੈਂ ਕਹਿਣਾ ਤਾਂ ਮੇਰੇ ਚਿੱਤ ਸ਼ਾਂਤ ਰਹਿੰਦਾ ਹੈ, ਮਨ ਮੇਰਾ ਜੀਵਨ ਹੈ, ਜੇ ਮੈਨੂੰ ਵਿਸਰ ਜਾਂਦਾ ਪ੍ਰਭੂ ਦਾ ਨਾਮ ਮਨ ਮੇਰੀ ਮੌਤ ਆਈ ਨੇ, ਮੇਰੇ ਚਿੱਤ ਨੂੰ ਅਤਿਅੰਤ ਕਸ਼ਟ ਹੁੰਦਾ ਹੈ। ਇਹ ਸ਼ਬਦ ਆਸਾ ਰਾਗ ਵਿੱਚ ਉਦੋਂ ਇਹ ਪੰਗਤੀ ਉਚਾਰਨ ਕੀਤੀ। ਅੱਖਾਂ ਜੀਵਾਂ ਵਿਸਰੇ ਮਰ ਨੇ ਕਿਹਾ, ਪੁੱਤਰ ਜੀਓ ਹਰ ਵਕਤ ਅੱਠੇ ਪਹਿਰ ਵਾਹਿਗੁਰੂ ਵਾਹਿਗੁਰੂ ਕਹਿਣ ਦੀ ਕੀ ਲੋੜ ਹੈ? ਸੁਬਹ ਸ਼ਾਮ, ਕੁਛ ਸਵੇਰੇ ਕੁਛ ਸ਼ਾਮ ਨੂੰ ਕਹਿ ਲਿਆ ਕਰੋ। ਗੁਰੂ ਜੀ ਕਹਿੰਦੇ, ਮਾਤਾ ਮੈਂ ਕਰਾਂ ਕੀ, ਮੈਨੂੰ ਅਮਲੀ ਇੰਨਾ ਵੱਧ ਗਿਆ। ਅਮਲੀ ਦੇਖੇ ਨੀ ਸੀਮ ਦੇ, ਕਈਆਂ ਨੂੰ ਖਸਖਸ ਦਾਣੇ ਜਿੰਨੀ ਕਾਫੀ, ਕਈਆਂ ਤੋਲਿਆਂ ਤੱਕ ਵੱਧ ਜਾਂਦੀ ਹੈ, ਉਹਦੇ ਬਿਨਾਂ ਕਦੋਂ ਨੂੰ ਸਬਰ ਆਉਂਦਾ? ਫਿਰ ਇਸੀ ਤਰ੍ਹਾਂ ਨਾਮ ਦਾ ਵੀ ਅਮਲ ਹੈ, ਜਿੰਨਾ ਜ਼ਿਆਦਾ ਵੱਧ ਜੇ ਉਹਨੂੰ, ਕਈਆਂ ਦਾ ਪੰਜ ਬਾਣੀਆਂ ਦਾ ਅਮਲ ਹੈ, ਕਈਆਂ ਨੂੰ ਸੁਖਮਨੀ ਸਾਹਿਬ ਇੱਕ ਜਾਂ ਦੋ ਪਾਠ ਦਾ, ਕਈਆਂ ਨੂੰ ਜ਼ਿਆਦਾ ਜ਼ਿਆਦਾ ਪੰਜਾਂ ਪੰਜਾਂ ਪਾਠ ਜਪਜੀ ਸਾਹਿਬ 'ਤੇ ਰੋਜ਼ ਕਰਨ ਦਾ, ਕਈਆਂ ਨੂੰ ਸੌ ਸੌ ਪਾਠ ਦਾ ਵੀ, ਕਈਆਂ ਨੂੰ ਸਵਾਸ ਇੱਕਦਮ ਵੀ ਵਿਅਰਥ ਨਹੀਂ ਜਾਣ ਦਿੰਦੇ। ਇਤਿਹਾਸ ਆਪਣੇ ਆਪਣੇ ਜਿੰਨਾ ਅਮਲ ਜ਼ਿਆਦਾ ਵੱਧ ਗਿਆ ਉਹ ਤੋਂ ਬਿਨਾਂ ਫਿਰ ਮਨ ਨੂੰ ਤ੍ਰਿਪਤੀ ਨਹੀਂ ਆਉਂਦੀ। ਇਉਂ ਕਰਕੇ ਕਹਿਣ ਲੱਗੇ, ਮਾਤਾ ਮੈਂ ਕੀ ਕਰਾਂ, ਮੇਰਾ ਅਮਲ ਹੀ ਇੰਨਾ ਜ਼ਿਆਦਾ ਵੱਧ ਚੁੱਕਿਆ, ਅੱਖਾਂ ਜੀਵਾਂ ਵਿਸਰੇ ਮਰਦਾ। ਜੇ ਮੈਂ ਕਹਿਣਾ ਮੇਰਾ ਚਿੱਤ ਸ਼ਾਂਤ ਸੁਖੀ ਰਹਿੰਦਾ ਹੈ, ਜੇ ਮੈਨੂੰ ਵਿਸਰ ਜਾਂਦਾ ਹੈ ਤਾਂ ਮੈਨੂੰ ਇਤਨਾ ਦੁੱਖ ਹੁੰਦਾ, ਮੌਤ ਤੋਂ ਵੀ ਜ਼ਿਆਦਾ ਦੁੱਖ ਹੁੰਦਾ। ਇਹ ਗੱਲ ਸੁਣ ਕੇ ਮਾਤਾ ਕਹਿਣ ਲੱਗੀ, ਬੇਟਾ ਜੇ ਇਹੋ ਜਿਹੀ ਗੱਲ ਹੈ ਇੰਨੀ ਗੱਲ ਵਿੱਚ ਹੀ ਸਿਰਫ ਵਾਹਰੂ ਕਹਿਣ 'ਚ, ਤਾਂ ਮੈਨੂੰ ਵੀ ਦੱਸ ਕਿਵੇਂ ਕਹਿੰਦਾ ਹੈ ਅਤੇ ਮੈਂ ਵੀ ਕਿਹਾ ਕਰਾਂ। ਕਿਉਂ? ਕਿਉਂਕਿ ਦੁਨੀਆਂ ਦੇ ਲੋਕ ਮੰਨਦੇ ਨੇ ਵੀ ਸਭ ਤੋਂ ਵੱਡਾ ਸੁੱਖ ਸੱਚੀ ਖੁਸ਼ੀ ਹੈ, ਉਹਦੇ ਵਾਸਤੇ ਸਭ ਕੁਛ ਕਰਦੇ ਨੇ ਲੋਕ। ਤਾਂ ਇਹ ਜੇ ਇੰਨੀ ਗੱਲ ਵਿੱਚ ਹੀ ਇਹ ਸਭ ਕੁਛ ਹੈ ਤਾਂ ਮੈਨੂੰ ਦੱਸ, ਮੈਂ ਵੀ ਕਹਾਂ। ਉਹਦੇ ਜਵਾਬ ਵਿੱਚ ਗੁਰੂ ਜੀ ਅਗਲੀ ਪੰਕਤੀ ਵਿੱਚ ਇਉਂ ਕਹਿੰਦੇ, ਮਾਤਾ ਜੀ ਹਰਿਕ ਤੇ ਨਹੀਂ ਕਿਹਾ ਜਾਂਦਾ। ਜਿੰਨੀ ਦੇਰ ਤੱਕ ਸੁਭਾਅ, ਜਿੰਨੀ ਦੇਰ ਤੱਕ ਪੁਰਾਣੇ ਨੇਚੇ, ਪੁਰਾਣੀਆਂ ਆਦਤਾਂ, ਪੁਰਾਣੇ ਸੁਭਾਵ, ਪੁਰਾਣੇ ਖਿਆਲਾਤ ਇਹਨਾਂ ਨੂੰ ਜਿੱਤ ਨਹੀਂ ਲੈਂਦਾ ਹੈ, ਉਨੀ ਦੇਰ ਤੱਕ ਆਖਣ ਔਖਾ ਸੱਚਾ ਨਾ, ਉਨੀ ਦੇਰ ਦਾ ਆਖਣ ਔਖਾ ਹੈ। ਹੈ ਤਾਂ ਗੱਲ ਇਹੀ ਜੀ, ਆਖਣ ਔਖਾ ਹੈ ਸੱਚਾ ਨਾ। ਹਰਿਕ ਤੋਂ ਨਹੀਂ ਕਿਹਾ ਜਾਂਦਾ। ਜਿੰਨੀ ਦੇਰ ਤੱਕ ਸੁਭਾਅ ਬਣ ਨਹੀਂ ਗਿਆ, ਪੁਰਾਣੇ ਨੇਚੇ, ਪੁਰਾਣੇ ਖਿਆਲਾਤ, ਪੁਰਾਣੇ ਸੁਭਾਵ, ਜਿਹਨੂੰ ਇੱਥੇ ਪਏ ਸ਼ਰਾਬ ਪੀਣ ਉਹ ਕਿਵੇਂ ਕਹਿ ਲੂ ਭਲਾ, ਦੱਸੋ। ਹੋਰ ਚੋਰੀਆਂ ਦੇ, ਠੱਗੀਆਂ ਦੇ, ਸ਼ਿਕਾਰਾਂ ਦੇ ਬੁਰੇ ਸੁਭਾਵ ਕਿੰਨੇ ਪਏ, ਟਾਲਾਂ ਲੱਗੀਆਂ, ਉਹ ਕਿਵੇਂ ਕਹਿ ਲੂ, ਦੱਸੋ। ਇਕੱਠੇ ਪੁਰਾਣੇ ਸੁਭਾਵ ਨੂੰ ਜਿੱਤਣਾ, ਇੱਕ ਦਫ਼ਾ ਦਾ ਜ਼ਿਕਰ, ਲਾਹੌਰ ਦੇ ਵਿੱਚ ਇੱਕ ਸਮੇਂ ਚਾਰ ਭਗਤ ਹੋਏ, ਛੱਜੂ, ਪੀਲੋ, ਸ਼ਾਹ ਹੁਸੈਨ ਔਰ ਕਾਨਾ। ਕਾਨਾ ਪ੍ਰਾਣਾਯਾਮੀ ਸੀ, ਇਹਨਾਂ ਵਿੱਚ 500 ਸਾਲ ਦੀ ਉਮਰ ਸੀ ਉਸਦੀ। ਛੱਜੂ ਦੀ ਬਾਬਤ ਮਸ਼ਹੂਰ ਹੈ, ਛੱਜੂ ਦੇ ਚਵਾਰੇ ਤੈਸੀ ਬਲਖਨਾ ਬੁਖਾਰੇ। ਛੱਜੂ ਭਗਤ ਇੱਕ ਚਵਾਰਾ ਸੀ ਜੀ, ਬਹਿ ਕੇ ਭਜਨ ਕਰਦਾ ਸੀ, ਜਿੱਥੇ ਬੈਠ ਕੇ ਸਾਧ ਭਜਨ ਦੇ ਵਿੱਚ ਬੇਤੀ ਟਿੱਕ ਕੇ ਉਹ ਆਨੰਦਾ ਸਮੁੰਦਰ, ਆਨੰਦਾ ਸਾਗਰ ਪ੍ਰਾਪਤ ਹੋਵੇ, ਉਹ ਅਜੇ ਸ਼ੁਕਰ ਕਿੱਥੇ ਹੈ, ਬਲਖ ਬੁਖਾਰੇ ਹੈ, ਹੋਰ ਕਿੱਥੇ ਹੋ ਸਕਦੇ। ਇਹ ਤਾਂ ਲੋਕਾਂ ਨੇ ਕਲਪਨਾ ਕੀਤੀ ਇਹਨੂੰ ਵੀ ਬਲਖ ਬਾਰੇ ਸੁੱਖ ਹੈ ਫਲਾਣਾ, ਇਹ ਤਾਂ ਅਣਜਾਣਾ ਨਹੀਂ ਹੁੰਦਾ। ਸੋ ਜਿਹਾ ਜਿਹਾ ਸੁੱਖ ਭਜਨ ਦੇ ਵਿੱਚ ਹੈ, ਬ੍ਰਹਮਾਨੰਦ ਵਿੱਚ ਉਹ ਸੁੱਖ ਦੁਨੀਆਂ ਦੇ ਤਖਤੇ 'ਤੇ ਹੈ ਹੀ ਕਿੱਥੇ। ਸੰਯੋਗ ਕਰਕੇ ਉਹ ਭਗਤ ਛੱਜੂ, ਜੇਠਾੜ ਦਾ ਮਹੀਨਾ, ਲੂਹਾਂ ਚੱਲਦੀਆਂ ਹਨ, ਇੱਕ ਦਿਨ ਦੁਪਹਿਰ ਦੇ ਵੇਲੇ ਦਰਿਆ ਰਾਵੀ ਤੋਂ ਬੈਠੇ ਬੈਠੇ, ਦਰਿਆ ਰਾਵੀ ਦੇ ਕਿਨਾਰੇ ਬੜੇ ਦਰਖਤ ਸਨ, ਉਹਨਾਂ ਦੇ ਹੇਠਾਂ ਠੰਡ ਰਹਿੰਦੀ ਹੈ, ਦਰਿਆ ਦੇ ਕਿਨਾਰੇ ਭਜਨ ਕਰਦੇ ਕਰਦੇ ਛਤਰੀ ਲੱਗੀ ਹੈ, ਸਾਫ਼ ਸ਼ੁੱਧ ਚਿੱਟੇ ਬਸਤਰ ਪਏ ਨੇ, ਆ ਰਹੇ ਹਨ ਆਪਣੇ ਘਰ ਨੂੰ। ਅੱਗੇ ਇੱਕ ਕਿਸੇ ਸੇਠ ਦੀ ਬੜੀ ਭਾਰੀ ਬਿਲਡਿੰਗ ਤਿਆਰ ਹੋ ਰਹੀ ਹੈ, ਕਈ ਮੰਦਰੀ ਅੱਧੇ ਅਸਮਾਨੀ ਪੈੜਾ ਮੰਨੀ ਬੈਠੇ ਨੇ ਰਾਜਯੋਗ। ਸੋ ਆਉਂਦੇ ਦੇਖ ਕੇ ਭਗਤ ਛੱਜੂ ਨੂੰ ਜਾਣਦੇ ਸਨ, ਉਹਨਾਂ ਵਿੱਚ ਇੱਕ ਮਸਖਰੇ ਸੁਭਾਅ ਦਾ ਬੰਦਾ ਸੀ, ਉਹਨੇ ਦੇਖ ਕੇ ਕਹਿੰਦਾ ਬਈ ਭਗਤੀ ਕਰਨੀ ਚਾਹੀਦੀ ਹੈ, ਨਾਲੇ ਚਿੱਟੇ ਕੱਪੜੇ ਪਾਇਆ ਕਰਨਗੇ, ਛਤਰੀਆਂ ਲਾ ਕੇ ਤੁਰਿਆ ਕਰਨਗੇ, ਨਾਲੇ ਲੋਕ ਮੱਥੇ ਟੇਕਿਆ ਕਰਨਗੇ। ਇਹ ਆਵਾਜ਼ਾਂ ਕਸਿਆ, ਇਹ ਗੱਲ ਛੱਜੂ ਜੀ ਦੇ ਕੰਨ ਵਿੱਚ ਪੈ ਗਈ। ਉਹਨਾਂ ਨੇ ਸਮਝਿਆ ਰੱਬ ਦੇ ਭਜਨ ਕਰਨ ਨੂੰ ਖਾਲਾ ਜੀ ਦਾ ਕਰ ਹੀ ਸਮਝਿਆ, ਇਹਨਾਂ ਨੇ ਥੋੜ੍ਹਾ ਜਿਹਾ ਜਾਣੂ ਤਾਂ ਕਰਾ ਦੇਣਾ ਚਾਹੀਦਾ ਇਹਨਾਂ ਨੂੰ। ਸੋ ਖੈਰ ਉਹਦੇ ਤਾਂ ਲੰਘ ਗਏ, ਇੱਕ ਦੋ ਦਿਨ ਤੋਂ ਬਾਅਦ ਆ ਕੇ ਕਹਿਣ ਲੱਗੇ ਬਈ ਮਹਾਰਾਜ ਲੋਕੋ, ਸਾਡੇ ਥੋੜ੍ਹਾ ਜਿਹਾ ਕੰਮ ਹੈ ਜੇ ਕਰਿਆ ਮੈਂ ਚੰਗੀ ਗੱਲ। ਉਹਨਾਂ ਦਾ ਜਿਹੜਾ ਮੁਖੀ ਸੀ ਕਹਿਣ ਲੱਗੇ ਭਗਤ ਜੀ, ਇਹ ਤਾਂ ਬੜੀ ਭਾਰੀ ਬਿਲਡਿੰਗ ਹੈ, ਸੇਠ ਜੀ ਤੁਹਾਡਾ ਕਿੰਨਾ ਕੰਮ ਹੈ? ਸਾਡੇ ਤਾਂ ਕਹਿੰਦੇ ਇੱਕ ਦੋ ਦਿਨ, ਜ਼ਿਆਦਾ ਨਹੀਂ ਹੈ ਕੁਛ। ਪੁੱਛ ਲਓ ਸੇਠ ਜੀ ਨੂੰ ਜੇ ਵਿਚਦੀ ਉਹਨੇ ਤਾਂ ਵਿਚਦੀ ਕਰਿਆ, ਉਹ ਨਹੀਂ ਤਾਂ ਫਿਰ ਦੇਖ ਲਓ। ਕਹਿਣ ਲੱਗੇ ਅੱਛਾ, ਸ਼ਾਮ ਨੂੰ ਪੁੱਛਾਂਗੇ ਸੇਠ ਜੀ, ਜੇ ਆਗਿਆ ਮਿਲ ਗਈ ਤਾਂ ਵਿਚਦੀ ਇੱਕ ਅੱਧੇ ਦਿਨ ਦਾ ਕੀ ਹੁੰਦਾ? ਸੇਠ ਜੀ ਆ ਗਏ, ਉਹਨੇ ਕਿਹਾ ਜੀ ਭਗਤ ਜੀ ਦੇ ਇੱਕ ਦੋ ਦਿਨ ਦਾ ਕੰਮ ਹੈ, ਜੇ ਕਹੋ ਕਰਾਈਏ, ਨਹੀਂ ਤਾਂ ਫਿਰ ਇੱਥੇ ਤਾਂ ਪਤਾ ਨਹੀਂ ਕਿੰਨੇ ਸਾਲ ਲੱਗ ਜਾਣੇ, ਇੰਨਾ ਵੱਡਾ ਕੰਮ ਹੈ। ਕਹਿੰਦੇ ਕਰਿਆ ਉਹ, ਅੱਜ ਸਵੇਰੇ ਹੀ ਸਾਰੇ ਆ ਜਾਂਦੇ ਹਨ ਭਗਤ ਜੀ ਦੇ ਘਰ। ਕਹਿਣ ਲੱਗੇ ਭਗਤ ਜੀ ਆ ਗਏ, ਸਾਨੂੰ ਛੁੱਟੀ ਮਿਲ ਗਈ ਸੇਠ ਜੀ ਵੱਲੋਂ, ਚੰਗਾ ਇਸ਼ਨਾਨ ਸ਼ੁਰੂ ਕਰਿਆ ਹੈ? ਪੁੱਛਣ ਲੱਗੇ। ਕਹਿਣ ਲੱਗੇ ਜੀ ਹਾਂ, ਇਸ਼ਨਾਨ ਤਾਂ ਫਿਰ ਜੇ ਠਾੜ ਤਾਂ ਕਰੀ ਨਹੀਂ ਜਾਂਦਾ, ਸਿਆਲ ਤਾਂ ਬਹੁਤ ਹਨ ਜਿਹੜੇ ਸਾਰਾ ਸਾਰਾ ਸਿਆਲ ਨਹੀਂ ਕਰਦੇ, ਕਈ ਇਹੋ ਜਿਹੇ ਵੀ ਜੇ ਠਾੜ ਵੀ ਨਹੀਂ ਕਰਦੇ, ਇਹੋ ਜਿਹੇ ਵੀ ਹਨਗੇ ਬਹੁਤ ਸਾਰੇ। ਸੰਯਮ ਕਰਕੇ ਵੈਸੇ ਇਸ਼ਨਾਨ ਤੋਂ ਬਿਨਾਂ, ਭਜਨ ਤੋਂ ਬਿਨਾਂ ਇਹ ਦੱਸਿਆ ਵੀ ਜੋ ਕੁਛ ਖਾਣਾ ਪੀਣਾ ਮੈਨੂੰ ਗੰਦਾ ਖਾਣਾ, ਪਹਿਲੇ ਸਵੇਰੇ ਉੱਠ ਕੇ ਦਾਤਨ ਕੁੱਲਾ ਸਾਹਿਬ ਨਾਨ ਆਦਿ ਕਰਕੇ ਥੋੜ੍ਹਾ ਬਹੁਤ ਪਾਠ ਕਰ ਲਏ, ਜ਼ਰੂਰ ਕਰੇ ਆਪਣਾ ਨਿਯਮ, ਫਿਰ ਕੁਛ ਖਾ ਪੀ, ਫਿਰ ਸਮਝੋ ਤਾਂ ਖਾਣਾ ਪੀਣਾ, ਨਹੀਂ ਤਾਂ ਫਿਰ ਸਮਝੋ ਗੰਦਾ, ਦੁੱਧ ਆਦਿ ਪੀਣਾ ਸਮਝੋ ਖੂਨ ਪੀਣਾ ਹੈ। ਸੰਯਮ ਕਰਕੇ ਕਹਿਣ ਲੱਗੇ ਜੀ ਹਾਂ, ਇਸ਼ਨਾਨ ਤਾਂ ਕਰਿਆ ਹੈ, ਗਰਮੀ ਬਹੁਤ ਪੈਂਦੀ ਹੈ। ਫਿਰ ਕਹਿਣਗੇ ਚੰਗਾ, ਫਿਰ ਪੰਜ ਇਸ਼ਨਾਨ ਦੋ, ਹੱਥ ਦੋ, ਪੈਰ ਮੂੰਹ ਧੋ ਲਓ, ਕਰਦਾ ਗੁਰਦਾ ਹੋਣਾ ਸਤ ਵਜਨ। ਕਹਿਣ ਕੰਮ ਦਿਖਾਓ ਕੀ ਹੈ? ਕਹਿੰਦੇ ਹੱਥ ਪੈਰ ਧੋ ਲਓ ਜਰਾ, ਫਿਰ ਤੁਹਾਨੂੰ ਕੰਮ ਦੱਸ ਦਿੰਦੇ ਹਾਂ। ਉੱਪਰ ਲੈ ਗਏ ਚਵਾਰੇ 'ਚ, ਇੱਕ ਇੱਕ ਆਸਣ ਵਿਛਾਤਾ, ਇੱਕ ਇੱਕ ਪੈਸਾ ਪੈਸਾ ਭਰਦੀ ਮਾਲਾ ਰੱਖਤੀ, ਅਤੇ ਕਹਿਣ ਲੱਗੇ ਬਹਿ ਜਾਓ, ਚੌਂਕੜੇ ਮਾਰ ਬੈਠ ਕੇ ਦਿਖਾਤਾ, ਇਉਂ ਬਹਿ ਜਾਓ। ਬਹਿ ਕੇ ਹਰ ਬਣ ਕੇ ਨਾਲ ਰਾਮ ਰਾਮ, ਕੋਈ ਪਰਮਾਤਮਾ ਦਾ ਨਾਮ ਦੱਸਤਾ, ਇਹ ਕਰੀ ਚਲੋ ਦੁਪਹਿਰੇ ਥਾਈ, ਜਿੰਨੀ ਉੱਥੋਂ ਮਿਲਦੀ ਸਾਨੂੰ ਉਜਰਤ ਉਦੋਂ ਜ਼ਿਆਦਾ ਦੇਵਾਂਗੇ, ਤੁਸੀਂ ਦੁਪਹਿਰੇ ਛੁੱਟੀ ਕਰ ਲਿਓ, ਜਿੰਨਾ ਆਰਾਮ ਕਰਦੇ ਉਹਨਾਂ ਆਰਾਮ ਕਰੋ, ਸ਼ਾਮ ਨੂੰ ਫਿਰ ਆ ਜਾਇਓ। ਅਤੇ ਇੰਨਾ ਕਹਿ ਕੇ ਭਗਤ ਜੀ ਤਾਂ ਹੇਠਾਂ ਉਤਰਿਆ ਪੌੜੀਆਂ ਥਾਈਂ, ਉਹ ਬੈਠੇ ਇੱਕ ਦੂਜੇ ਵੱਲ ਤੱਕਦੇ ਨੇ, ਕਹਿੰਦੇ ਕੀ ਕੰਮ ਦੱਸਿਆ ਤੁਸੀਂ, ਸਾਡਾ ਕੰਮ ਤਾਂ ਨਹੀਂ ਹੈ। ਸੋ ਇੰਨੇ ਨੂੰ ਫਿਰ ਜਿਹੜੇ ਕਹਿੰਦੇ ਤੁਸੀਂ ਕੰਮ ਨਹੀਂ ਸ਼ੁਰੂ ਕੀਤਾ, ਕਹਿੰਦੇ ਭਗਤ ਜੀ ਸਾਡਾ ਕੰਮ ਦੱਸੋ। ਕਹਿੰਦੇ ਭਜਨ ਸਾਰਿਆਂ ਦਾ ਹੀ ਕੰਮ ਹੈ, ਜੀਵਾਤਮਾ ਪਰਮਾਤਮਾ ਦਾ ਪੁੱਤਰ ਹੈ, ਅਸੀਂ ਸਾਰੇ ਪਰਮਾਤਮਾ ਦੇ ਪੁੱਤਰ ਹਾਂ, ਜਿੰਨੇ ਵੀ ਹਾਂ ਆਤਮ ਸ਼ਹਿਜ਼ਾਦੇ ਹਾਂ। ਪਰਮਾਤਮਾ ਦਾ ਭਜਨ ਕਰਨਾ ਹਰੇਕ ਦਾ ਹੀ ਪਰਮ ਧਰਮ ਹੈ, ਕੋਈ ਨਾ ਕਰੇ ਆਪਣੀ ਉਹਦੀ ਗਲਤੀ ਭੁੱਲ ਹੈ। ਸੋ ਭਜਨ ਕਰਕੇ ਪਰਮਾਤਮਾ ਨੂੰ ਮਿਲਣ ਦਾ ਉਪਰਾਲਾ ਕਰਨਾ ਉਸਦਾ ਹੈ। ਇਸ ਵਾਸਤੇ ਇਹਦਾ ਕੰਮ ਨਹੀਂ ਹੈ, ਸਭ ਦਾ ਹੀ ਹੈ ਭਲਾ। ਚਲੋ ਜੇ ਤੁਸੀਂ ਇੱਟਾਂ ਘੜਨੀਆਂ ਹੀ ਆਪਣਾ ਕੰਮ ਸਮਝਦੇ ਹੋ, ਚਲੋ ਇਹ ਕੰਮ ਕਰੋ, ਇਹ ਤਾਂ ਸੁੱਖ ਉਦੋਂ, ਧੁੱਪ 'ਚ ਨਹੀਂ ਬੈਠੇ, ਅੱਧੇ ਅਸਮਾਨੀ ਪੈੜਾਂ ਬੰਨੇ ਨਹੀਂ ਬੈਠੇ, ਅਤੇ ਛਤਰੀਆਂ ਲਾਲਾ ਤੁਰੋਂਗੇ, ਚਿੱਟੇ ਕੱਪੜੇ ਪਾਓਗੇ, ਲੋਕ ਮੱਥੇ ਟੇਕਣੇ, ਤੁਸੀਂ ਕਰੋ। ਕਹਿੰਦੇ ਭਗਤ ਜੀ ਸਤਵੇ ਨਹੀਂ ਹੁੰਦਾ, ਸਾਨੂੰ ਸਾਡਾ ਕੰਮ ਦੱਸੋ ਜਿਹੜਾ ਦੱਸਣਾ ਸਾਨੂੰ, ਉਹ ਧੁੱਪੀ ਚੰਗੀ, ਅੱਧੇ ਅਸਮਾਨੀ ਪੈੜਾਂ 'ਤੇ ਬੈਠਣਾ ਸਾਨੂੰ ਚੰਗਾ ਹੈ। ਸੋ ਉਹਨਾਂ ਤੋਂ ਵਿਚਾਰਿਆਂ ਤੋਂ ਬੈਠ ਨਾ ਹੋਇਆ। ਤਦੇ ਮਾਤਾ ਜੀ ਨੂੰ ਗੁਰੂ ਜੀ ਕਹਿੰਦੇ, ਮਾਤਾ ਜੀ ਆਖਣ ਔਖਾ ਸਾਚਾ ਨਾਮ, ਕਿਉਂ ਸਾਰੋ ਦਿਵਸ ਮਜ਼ੂਰੀ ਕਰੈ ਹਰ ਸਿਮਰਨ ਕੀ ਵੇਲਾ ਬੱਜਰ ਸਿਰ ਪੜੈ। ਸਾਰਾ ਦਿਨ ਮਜ਼ੂਰੀ ਤਾਂ ਕਰ ਸਕਦਾ ਹੈ, ਜਦੋਂ ਭਜਨ ਕਰਨਾ ਹੁੰਦਾ ਸਿਰ 'ਤੇ ਪੱਥਰ ਪੈ ਜਾਂਦਾ, ਨੀਂਦਾ ਦੱਬੂ ਹੈ ਕੁਛ ਨਹੀਂ। ਇਉਂ ਕਰਕੇ ਕੀ ਗੱਲ ਹੈ, ਜਿੰਨੀ ਦੇਰ ਪੁਰਾਣੇ ਸੁਭਾਵਾਂ ਨੂੰ, ਪੁਰਾਣੇ ਨੇਚਿਆਂ ਨੂੰ, ਨੇਚੇ ਕੀ ਨੇ, ਰੱਬ ਹੈ ਨਹੀਂ, ਇਹ ਜਿੰਨੇ ਚੀਜ਼ ਦੇ ਦਿਲ 'ਚ ਬੈਠੇ ਨੂੰ ਕੁਸੰਗ ਦੇ ਦੇ ਰਿਹਾ ਥਰੂ ਕੇ, ਪੁਰਾਣੇ ਸੁਭਾਵ ਬੁਰਾਈਆਂ ਦੇ ਸੁਭਾਵ ਬੈਠੇ ਇਤਿਹਾਸ, ਜਦੋਂ ਸਾਰੇ ਸੁਭਾਵਾਂ ਨੂੰ, ਪੁਰਾਣੇ ਨੇਚਿਆਂ ਨੂੰ, ਪੁਰਾਣੇ ਖਿਆਲਾਤ ਨੂੰ, ਪੁਰਾਣੀਆਂ ਆਦਤਾਂ ਨੂੰ ਜਿੱਤ ਲੈਂਦਾ, ਫਿਰ ਭਜਨ ਇਹਨੂੰ ਸੌਖਾ ਹੈ, ਫਿਰ ਅੱਠੇ ਪੈਰ ਹੋ ਸਕਦੇ। ਖਿਆਲ ਕਰੋ ਸਾਧਸੰਗ, ਇਉਂ ਸੰਤਾਂ ਦਾ ਜੀਵਨ ਭਜਨ ਹੈ, ਉਹਦੇ ਆਸਰੇ ਇੱਥੇ ਹੀ ਬੈਕੁੰਠ ਵਰਗਾ ਸਮਾਂ, ਬੈਕੁੰਠ ਵਰਗਾ ਆਨੰਦ ਮਾਣਦੇ ਹਨ, ਜਦੋਂ ਸਰੀਰ ਦਾ ਪਰਿਤਿਆਗ ਕਰਦੇ ਹਨ, ਸਿੱਧੇ ਸੱਚਖੰਡ ਬੈਕੁੰਠ ਯਾਨੀ ਸਦਾ ਵਾਸਤੇ ਆਨੰਦ ਦਾ ਸਾਗਰ ਵਹਿਰੂ ਉਹ ਜੀ ਰਹਿੰਦੇ ਹਨ। ਆ ਇਉਂ ਇੱਕ ਮਹਾਤਮਾ ਬਾਹਰ ਰਹਿੰਦੇ ਹੈ, ਸਪਰੂ ਦੇ ਪ੍ਰੇਮ ਦੇ ਵਿੱਚ ਮਸਤ ਹਨ। ਉਹ ਇੱਥੇ ਸਰਦੀ ਦਾ ਮੌਸਮ ਆਇਆ, ਕਈ ਦਿਨ ਦੀ ਝੜੀ ਲੱਗ ਗਈ, ਸਾਡੇ ਦੇਸ਼ ਦੇ ਵਿੱਚ ਜੇ ਝੜੀ ਲੱਗਦੀ ਹੈ ਤਾਂ ਸਰਦੀ ਦੇ ਮੌਸਮ 'ਚ ਕਈ ਕਈ ਦਿਨ ਝੜੀ ਲੱਗੀ ਚਲੀ ਜਾਂਦੀ ਹੈ। ਇੱਕ ਕੁਟੀਆ ਸੀ ਅਤੇ ਵਿਚਾਰੇ ਦੀ ਕੁਟੀਆ ਚੋਣ ਲੱਗ ਪਈ। ਸੋ ਉਹਨੇ ਸੋਚਿਆ ਵੀ ਚਲੋ ਥੋੜਾ ਬਹੁਤ ਵਕਤ ਇੱਧਰ ਉੱਧਰ ਗੁਜ਼ਾਰਿਆ ਉਹਨੇ ਆ, ਜਦੋਂ ਮੀਂਹ ਹਟ ਜੂ ਫਿਰ ਆ ਜਾਵਾਂਗੇ। ਉਹਨਾਂ ਪਾਸ ਇੱਕ ਤੋਤਾ ਵੀ ਰੱਖਿਆ ਸੀ ਪਿੰਜਰੇ ਦੇ ਵਿੱਚ, ਜਿਹੜਾ ਰਾਮ ਰਾਮ ਪੜਾਇਆ ਹੋਇਆ ਸੀ। ਤੋਤਾ ਬੜਾ ਸਿਆਣਾ ਜਾਨਵਰ ਹੈ, ਜੋ ਕੁਛ ਪੜਾਓ ਪੜ ਲੈਂਦਾ, ਆਦਮੀ ਨੂੰ ਸਿਆਣਾ ਮੰਨਿਆ ਹੈ ਬਹੁਤੇ ਆਦਮੀਆਂ ਨੂੰ। ਸੰਯੋਗ ਕਰਕੇ ਉਹਨਾਂ ਨੇ ਹੋਰ ਕੁਛ ਨਾ ਉਠਾਇਆ, ਉੱਥੋਂ ਇੱਕ ਸਿਰਫ ਤੋਤੇ ਦਾ ਪਿੰਜਰਾ ਉਠਾ ਲਿਆ। ਚੱਲ ਪੈਂਦੇ ਵੀ ਜਿੰਨੀ ਦੇਰ ਤੱਕ ਬਾਰਿਸ਼ ਬੰਦ ਨਹੀਂ ਹੁੰਦੀ, ਮੀਂਹ ਤੰਗ ਕਰ ਰਿਹਾ, ਉੱਪਰੋਂ ਛੱਤ ਤਰ ਹੋ ਗਈ ਹੈ, ਚੋਣ ਲੱਗ ਪਈ ਹੈ, ਕੋਈ ਥੋੜ੍ਹਾ ਬਹੁਤ ਸਮਾਂ ਇੱਧਰ ਉੱਧਰ ਬਤੀਤ ਕਰਕੇ ਫਿਰ ਆ ਜਾਵਾਂਗੇ। ਸੋ ਸ਼ਹਿਰ ਨੂੰ ਤੁਰ ਪੈਂਦੇ ਨੇ, ਕਿਤੇ ਕਿਣ ਮਿਣ ਸ਼ੁਰੂ ਹੋ ਜਾਂਦੀ, ਕਿਤੇ ਬੰਦ ਹੋ ਜਾਂਦੀ ਹੈ। ਆਉਂਦੇ ਆਉਂਦੇ ਉਸ ਬਾਜ਼ਾਰ ਵਿੱਚ ਆ ਪਹੁੰਚੇ ਜਿੱਥੇ ਉਸ ਗਣਕਾ ਦਾ ਮਕਾਨ ਸੀ। ਉੱਥੇ ਆ ਕੇ ਬੜਾ ਭਾਰਾ ਬਾਰਿਸ਼ ਦਾ ਛੜਾਕਾ ਆ ਗਿਆ, ਕੁਦਰਤੀ ਉਸ ਦੇ ਮਕਾਨ ਦੇ ਵਰਾਂਡੇ ਦੇ ਹੇਠਾਂ ਆ ਖੜਦੇ ਹਨ। ਗਣਕਾ ਪਾਪਣ ਹੋ ਕੇ ਪਾਪਾਂ ਦਾ ਗੁਲਹਾਰ ਪਰੋਤਾ, ਮਹਾਂਪੁਰਖ ਅਚਾਨਚਕ ਗਣਕਾ ਵਾੜੇ ਆਏ ਖਲੋਤਾ, ਅਚਨਚੇਤ ਹੀ ਉੱਥੇ ਆ ਖੜਦੇ ਹਨ। ਹੇਠਾਂ ਲਵਾਸ ਮਾਤਰ ਤੋਂ ਪਛਾਣ ਕੇ ਉਸਨੇ ਆਪਣੀ ਨੌਕਰ ਨੂੰ ਭੇਜਿਆ ਵੀ ਉਹਨਾਂ ਨੂੰ ਮਹਾਤਮਾ ਉੱਪਰ ਬੁਲਾ ਲਿਆ। ਕੋਈ ਰੱਬ ਦੇ ਘਰ ਦੀ ਛੇੜੀ ਨੂੰ ਲਗਨ ਸੀ ਇਸ ਪਾਸੇ ਦੀ, ਸ਼ੌਕ ਰੱਖਦੀ ਸੀ, ਪਰ ਅਜੇ ਤੱਕ ਉਹਦੀ ਦਿਸ਼ਾ ਇਹੋ ਜਿਹੀ ਸੀ, ਕੋਈ ਰਸਤਾ ਠੀਕ ਹੱਥ ਨਹੀਂ ਸੀ ਆਇਆ। ਸੋ ਉੱਪਰ ਬੁਲਾ ਲਿਆਂਦਾ ਗਿਆ, ਸ਼ੁਭ ਬਿਸਤਰਾ ਵਿਛਾ ਕੇ ਉਸ 'ਤੇ ਬਿਠਾ ਤਾ। ਉਸਨੇ ਆਪਣੀ ਦਾਸਤਾਨ ਛੇੜੀ, ਆਪਣੀ ਸਾਰੀ ਹਾਲ ਛੇੜੀ। ਬਾਬਾ ਜੀ ਮੈਂ ਜਾਣਦੀ ਹਾਂ ਮਾਨੁਖ ਤਨ ਪਰਮਾਤਮਾ ਨੇ ਭਜਨ ਕਰਨ ਵਾਸਤੇ ਦਿੱਤਾ, ਪਰ ਮੇਰੀ ਜ਼ਿੰਦਗੀ ਦਾ ਰੋ ਇਹੋ ਜਿਹੇ ਪਾਸੇ, ਪਤਾ ਨਹੀਂ ਇਹੋ ਜਿਹੇ ਨਰਕਾਂ ਵਿੱਚ ਮੈਨੂੰ ਜਾਣਾ ਪਏਗਾ, ਕੀ ਮੇਰੇ ਵਾਸਤੇ ਵੀ ਕੋਈ ਉਪਾਅ ਹੈ, ਕੋਈ ਯਤਨ ਹੈ, ਮੇਰਾ ਛੁਟਕਾਰਾ ਹੋ ਜਾਵੇ ਨਰਕਾਂ ਤੋਂ, ਜਮਾਂ ਤੋਂ, 84 ਤੋਂ, ਮੇਰੀ ਵੀ ਕਲਿਆਣ ਹੋ ਜਾਵੇ, ਮੈਂ ਵੀ ਸਾਰੇ ਦੁੱਖਾਂ ਤੋਂ ਬਰੀ ਹੋ ਕੇ ਆਨੰਦਾ ਸਾਗਰ ਵਾਹਿਗੁਰੂ ਉਹਦੇ ਵਿੱਚ ਲੀਨ ਹੋ ਸਕਾਂ। ਇਹ ਸੁਣ ਕੇ ਆਨੰਦ ਦੀ ਹੈਰਾਨ ਦੀ ਹੱਦ ਨਾਲ ਕਿਹੋ ਜਿਹੇ ਥਾਂ ਵਾਸਾ ਅਤੇ ਕਿਹੋ ਜਿਹੇ ਸ਼ੌਕ ਚਿੱਤ ਵੀ ਸਮਝੇ, ਪੂਰਵਲੇ ਸੰਸਕਾਰ ਹਨ ਇਹਦੇ ਹਿਰਦੇ ਵਿੱਚ, ਪਿਛਲੇ ਦਿਨਾਂ ਦਾ ਭਗਤੀ ਦਾ ਕੋਈ ਅੰਕਰ ਹੈ। ਜਿਸ ਵਕਤ ਗਣਕਾਂ ਨੇ ਆਪਣਾ ਜਿਹੜਾ ਉਸਦਾ ਖਿਆਲ ਬਾਰ ਬਾਰ ਉਸਦੇ ਚਿੱਤ ਨੂੰ ਬੇਬਲ ਅਤੇ ਪਰੇਸ਼ਾਨ ਕਰਦਾ ਸੀ, ਭਜਨ ਨਹੀਂ ਕੀਤਾ, ਮਾਨੁਖ ਤਨ ਧਾਰ ਕੇ ਇਸ ਤੋਂ ਬਿਨਾਂ ਸਫਲਤਾ ਨਹੀਂ, ਇਸ ਤੋਂ ਬਿਨਾਂ ਅੱਗੇ ਦੋਜਖ ਹੈ, ਨਰਕ ਹੈ ਇਤਿਆਦਿ, ਉਹੀ ਖਿਆਲਾਤ ਇੱਥੇ ਮਹਾਤਮਾ ਦੇ ਅੱਗੇ ਰੱਖੇ। ਕਿਉਂ? ਉਹ ਜਾਣਦੀ ਸੀ ਵੀ ਇਹਨਾਂ ਗੱਲਾਂ ਦੇ, ਇਹਨਾਂ ਭੇਦਾਂ ਦੇ ਜਾਣੂ ਮਹਾਤਮਾ ਹੀ ਹੋਇਆ ਕਰਦੇ ਹਨ। ਆਪਣੀ ਆਪਣੀ ਵਿੱਦਿਆ ਦਾ ਜਾਣੂ ਹਰੇਕ ਹੁੰਦਾ ਹੈ, ਡਾਕਟਰ ਬਿਮਾਰੀਆਂ ਦੇ ਭੇਦਾਂ ਦੇ ਜਾਣੂ ਹੁੰਦੇ ਹਨ, ਔਰ ਇੰਜੀਨੀਅਰ ਜਿਹੜੇ ਹੁੰਦੇ ਨੇ ਇੰਜੀਨੀਅਰਿੰਗ ਦੇ ਜਾਣੂ ਹੁੰਦੇ ਹਨ, ਔਰ ਵਕੀਲ ਜਿਹੜੇ ਹੁੰਦੇ ਨੇ ਬੈਰਿਸਟਰੀ ਦੇ ਜਾਣੂ ਹੁੰਦੇ, ਇਸੇ ਤਰ੍ਹਾਂ ਰੂਹਾਨੀ ਭੇਦਾਂ ਦੇ ਜਾਣੂ ਹੁੰਦੇ। ਇਹ ਜਾਣ ਕੇ ਉਸਨੇ ਆਪਣੀਆਂ ਗੱਲਾਂ ਛੇੜੀਆਂ। ਸੋ ਮਹਾਤਮਾ ਨੇ ਉਹਦੇ ਬਚਨ ਸੁਣ ਕੇ ਪਹਿਲੇ ਤਾਂ ਬੜੇ ਹੈਰਾਨ ਹੋਏ, ਸੱਚ ਬਾਤ ਹੈ ਇਹੋ ਜਿਹੇ ਥਾਂ ਵੀ ਇਹਦੇ ਇਹੋ ਜਿਹੇ ਖਿਆਲ ਆ। ਫਿਰ ਸੋਚਿਆ ਕੋਈ ਅਚਰਜ ਬਾਤ ਨਹੀਂ, ਪੂਰਵਲੇ ਸੰਸਕਾਰ ਜਿਹੜੇ ਹਨ ਇਹਨਾਂ ਕਰਕੇ ਹੀ ਇਸਦੇ ਖਿਆਲਾਤ ਇਹੋ ਜਿਹੇ ਇਸ ਪਾਸੇ ਨੂੰ ਖਿੱਚ ਖਾਂਦੇ ਹਨ। ਫਿਰ ਇਹ ਵੀ ਸੋਚਿਆ ਜਦੋਂ ਵੱਤ ਲੱਗੀ ਹੋਵੇ, ਉਦੋਂ ਫਸਲ ਬੀਜੀ ਜਾਵੇ ਤਦ ਜਾ ਕੇ ਸਫਲਤਾ ਹੁੰਦੀ ਹੈ, ਵੱਤ ਲੰਘੀ ਤੋਂ ਬਾਅਦ ਸਫਲਤਾ ਪ੍ਰਾਪਤ ਨਹੀਂ ਹੋਇਆ ਕਰਦੀ। ਜਿਵੇਂ ਹੁਣ ਇਹਦੇ ਚਿੱਤ ਵਿੱਚ ਵੈਰਾਗ ਹੈ ਕੁਛ, ਜੇ ਹੁਣ ਇਸ ਨੂੰ ਕੁਛ ਰਸਤਾ ਮਿਲ ਜੇ, ਕੁਛ ਭਜਨ ਕਰਨ ਦਾ ਢੰਗ ਮਿਲ ਜੇ, ਇਸ ਨੂੰ ਲਾਭ ਪ੍ਰਾਪਤ ਹੋ ਸਕੇਗਾ। ਉਸ ਮੌਕੇ ਉਹਨਾਂ ਸੋਚਿਆ ਪਹਿਲੇ ਤੋਤੇ ਦੇ ਬਹਾਨੇ ਦੇ ਮਨ ਨੂੰ ਪਹਿਲੇ ਸਫਾ ਕੀਤਾ ਜਾਵੇ ਤਾਂ ਚੰਗੀ ਗੱਲ ਹੈ। ਉਸ ਮੌਕੇ ਮਹਾਂਪੁਰਸ਼ਾਂ ਨੇ ਕਿਹਾ, ਦੇਖੋ ਭਾਈ, ਅਗਰ ਤੇਰੇ ਚਿੱਤ ਵਿੱਚ ਜਮਾਂ ਤੋਂ, ਨਰਕਾਂ ਤੋਂ, 84 ਤੋਂ ਬਚਣ ਦਾ ਖਿਆਲ ਹੈ, ਉਹਨਾਂ ਦਾ ਭੈ ਤੇਰੇ ਚਿੱਤ ਪੈਦਾ ਹੋਇਆ ਹੈ, ਤਾਂ ਇਹਨੂੰ ਜੋ ਕੁਛ ਹਦਾਇਤਾਂ ਦੱਸੀਆਂ ਜਾਣਗੀਆਂ ਉਹਦੇ ਮੁਤਾਬਕ ਆਪਣੀ ਜ਼ਿੰਦਗੀ ਨੂੰ ਢਾਲਣਾ ਪਏਗਾ, ਉਹਨਾਂ ਤੋਂ ਬਚਾਅ ਜ਼ਰੂਰ ਹੋ ਜਾਏਗਾ। ਸੋ ਕਹਿਣਗੇ, ਹਾਂ ਮੇਰੇ ਚਿੱਤ ਵਿੱਚ ਸਾਸਨ ਭਗਤੀ ਹੈ, ਭੈ ਨਾਲ ਹੁੰਦੀ ਹੈ, ਇਹ ਆ ਪ੍ਰੇਮ ਨਾਲ ਹੁੰਦੀ ਹੈ। ਜੋ ਤਾਂ ਪ੍ਰੇਮ ਲੱਗ ਗਿਆ, ਪ੍ਰਹਿਲਾਦ ਨੂੰ ਪ੍ਰੇਮ ਲੱਗ ਗਿਆ ਸੀ, ਕੋਈ ਤੋੜ ਨਾ ਸਕਿਆ, ਇੰਨੀਆਂ ਤਕਲੀਫਾਂ ਹੋਈਆਂ ਲੇਕਿਨ ਇਤਨੀ ਦ੍ਰਿੜਤਾ। ਸੋ ਦੂਸਰਾ ਦਰਜਾ, ਪਹਿਲਾ ਦਰਜਾ ਹੁੰਦਾ ਭੈ, ਭੈ ਤੋਂ ਫਿਰ ਪ੍ਰੇਮ ਬਣਿਆ ਕਰਦਾ ਹੈ। ਸੋ ਇਸ ਕਰਕੇ ਇਹਦੇ ਚਿੱਤ ਵਿੱਚ ਭੈ ਸੀ। ਉਹਨਾਂ ਫਿਰ ਦੱਸਿਆ, ਦੇਖੋ ਅੰਮ੍ਰਿਤ ਵੇਲੇ ਉੱਠੋ, ਇਸ਼ਨਾਨ ਕਰੋ, ਆਲਸ ਵਗੈਰਾ ਦੂਰ ਹੋ ਜਾਂਦੀ ਹੈ, ਜਿੰਨੀ ਦੇਰ ਆਲਸ ਨਾ ਦੂਰ ਹੋਵੇ, ਭਜਨ ਦੇ ਵਿੱਚ ਸਾਵਧਾਨਤਾ ਨੂੰ ਤੋੜਦੀ ਹੈ ਆਲਸ। ਫਿਰ ਬੈਠ ਕੇ ਇੱਕ ਆਸਣ ਬਣਾਓ ਬੈਠਣ ਵਾਸਤੇ, ਬੈਠ ਕੇ ਇਸ ਤੋਤੇ ਦੇ ਬਹਾਨੇ ਅਜੇ ਸਿਮਰਨ ਕਰਿਆ ਕਰ, ਤੋਤੇ ਤੋਂ ਰਾਮ ਰਾਮ ਕਹਾਓ ਅਤੇ ਕਹੋ, ਇਸ ਤਰੀਕੇ ਸਿਰ ਤੇਰਾ ਮਨ ਜਿਹੜਾ ਹੈ ਸ਼ੁੱਧ ਹੋਜੂ, ਜਿਵੇਂ ਪਰਮੇਸ਼ਰ ਦਾ ਭਜਨ ਕਹਿੰਦੇ ਹਾਂ, ਮਨ ਨੂੰ ਸ਼ੁੱਧੀ ਮਿਲਦੀ ਹੈ, ਸੁਣਦਿਆਂ ਵੀ ਸ਼ੁੱਧੀ ਮਿਲਦੀ ਹੈ, ਸੁਣਤੇ ਪੁਨੀਤ ਕਹਿਤੇ ਪਵਿੱਤਰ, ਹਰ ਦੋਨੋਂ ਤਰੀਕੇ ਸਿਰ ਸ਼ੁੱਧੀ ਪ੍ਰਾਪਤ ਹੁੰਦੀ ਹੈ। ਸੋਇਓ ਇਹ ਤੂੰ ਦਿਨ ਚੜ੍ਹਦੇ ਤੱਕ ਕਰਿਆ ਕਰ, ਉਸ ਤੋਂ ਬਾਅਦ ਜਦੋਂ ਇਉਂ ਹੌਲੀ ਹੌਲੀ ਤੇਰਾ ਮਨ ਸਫਾ ਹੋ ਗਿਆ ਔਰ ਸੁਭਾਅ ਬਣ ਗਿਆ ਤੈਨੂੰ ਰੋਜ਼ਾਨਾ ਭਜਨ ਕਰਨ ਕਰਾਉਣ ਦਾ, ਤੇ ਅਗਲਾ ਸਟੈਪ ਫਿਰ ਦੇਖੀ ਜਾਏਗੀ। ਸੋਇਓ ਕਰਕੇ ਸਾਰੇ ਭੇਦ ਜਿਤਨੇ ਹੁੰਦੇ ਹਨ ਸਤਪੁਰਸ਼ ਜਗਿਆਸੂ ਨੂੰ ਪਹਿਲੇ ਦਿਨ ਹੀ ਨਹੀਂ ਦੱਸ ਦਿਆ ਕਰਦੇ, ਜਿਵੇਂ ਹਰ ਇੱਕ ਵਿੱਦਿਆ ਦੇ ਭੇਦ ਹੌਲੀ 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 ਪ੍ਰਾਪਤ ਹੋਇਆ ਕਰਦੇ ਹਨ। ਰੂਹਾਨੀ ਵਿੱਦਿਆ ਜਿਹੜੀ ਹੈ ਸਭ ਤੇ 14 ਵਿੱਦਿਆ ਵਿੱਚੋਂ ਸਭ ਤੇ ਸ਼੍ਰੋਮਣੀ ਵਿੱਦਿਆ ਹੈ। ਹੋਰ ਵਿੱਦਿਆਵਾਂ ਆਪਣੇ ਬਿੱਤ ਅਨੁਸਾਰ ਸੁੱਖ ਦਿੰਦੀਆਂ ਇਨਸਾਨ ਨੂੰ, ਕੋਈ ਡਾਕਟਰ ਬਣ ਜੇ ਅੱਧੀ ਉਮਰ ਖਰਚ ਕਰਕੇ ਚੰਗਾ ਪੈਸਾ ਕਮਾਉਣ ਲੱਗ ਜਾਂਦਾ ਖਾਣ ਪੀਣ ਜੋਗਾ, ਤਾਂ ਕੋਈ ਇੰਜੀਨੀਅਰ ਬਣ ਜੇ ਜਾਂ ਬੈਰਿਸਟਰ ਕੁਛ ਬਣ ਜੇ ਇਉਂ, ਪਰ ਜਿਹਨੂੰ ਰੂਹਾਨੀ ਵਿੱਦਿਆ ਪੂਰੀ ਆ ਜਾਵੇ ਉਹ ਸਾਰੇ ਦੁੱਖਾਂ ਤੋਂ ਬਰੀ ਹੋ ਜਾਂਦਾ, ਆਪ ਹੀ ਨਹੀਂ ਬਰੀ ਹੁੰਦਾ, ਬਹੁਤਿਆਂ ਨੂੰ ਦੁੱਖਾਂ ਤੋਂ ਨਰਕਾਂ ਤੋਂ ਕੱਢਣ ਸਮਰੱਥ ਹੋ ਜਾਂਦਾ ਹੈ। ਇਸ ਤਰੀਕੇ ਸਿਰ ਸਭ ਤੇ ਸ਼੍ਰੋਮਣੀ ਵਿੱਦਿਆ 14 ਵਿੱਦਿਆ ਵਿੱਚੋਂ ਬ੍ਰਹਮ ਗਿਆਨ ਦੀ ਵਿੱਦਿਆ ਹੈ, ਰੂਹਾਨੀ ਵਿੱਦਿਆ ਦੱਸੀ ਹੋਈ ਹੈ। ਸੋ ਇਹਦੇ ਭੇਦ ਪਹਿਲੇ ਕਿਵੇਂ ਪ੍ਰਾਪਤ ਹੋ ਜਾਣ, ਕਈ ਤਾਂ ਸਮਝਦੇ ਬਸ ਇੱਕ ਦਿਨ ਜਾਇਆ ਸਤਸੰਗ ਵਿੱਚ ਸਾਰੇ ਭੇਦ ਖੁੱਲ ਗਏ, ਇਹ ਕੈਸੇ ਹੋ ਸਕਦਾ? ਇੱਕ ਦਿਨ ਇੱਕ ਦੋ ਚਾਰ ਗੱਲਾਂ ਸੁਣ ਲਈਆਂ, ਇੰਨੀ ਜ਼ਿਆਦਾ ਹੋਰ ਕੀ, ਹੌਲੀ ਹੌਲੀ ਭੇਦ ਦੇ ਖੁੱਲਦੇ ਹਨ। ਜਿੰਨੀ ਜਿੰਨੀ ਜ਼ਿਆਦਾ ਪਹਿਲੇ ਦਿਨ ਹੀ ਸਕੂਲ ਵਿੱਚ ਦਾਖਲ ਹੋਇਆ ਬੱਚਾ, ਉਡਾੜਾ ਸਿੱਖ ਲੂ, ABCD ਸਿੱਖ ਲੂ, ਹੋਰ ਕੀ ਸਿੱਖ ਲੂਗਾ ਇੱਕ ਦਿਨ ਦੇ ਵਿੱਚ। ਇਸੇ ਤਰ੍ਹਾਂ ਹੌਲੀ ਹੌਲੀ 5 ਸਾਲੀ ਪ੍ਰਾਇਮਰੀ ਹੁੰਦੀ ਹੈ, 10 ਸਾਲੀ ਮੈਟ੍ਰਿਕ, 14 ਸਾਲੀ BA, 16 ਸਾਲੀ MA, ਤਾਂ ਜਾ ਕੇ ਕੁਛ ਬਣਦਾ। ਇੱਕ ਲੱਖ ਤਾਂ ਨਹੀਂ ਯਾਨੀ ਪਹਿਲੇ ਦਿਨ ਹੀ ਸਭ ਕੁਛ ਭੇਜ ਉਹਨੂੰ ਪ੍ਰਾਪਤ, ਨਾ ਇਤਨੀ ਬੁੱਧ ਜਲਦੀ ਡਿਵੈਲਪ ਹੋਇਆ ਕਰਦੀ ਹੈ ਕਿਸੇ ਦੀ। ਸੋ ਮਹਾਤਮਾ ਨੇ ਦੱਸਿਆ ਵੀ ਚਲੋ ਇਸ ਨੂੰ ਪਹਿਲੇ ਇਹ ਦੱਸਦੇ ਹਾਂ, ਇਸ ਮਾਰਗ 'ਤੇ ਜਦੋਂ ਚੱਲੇਗੀ ਤਾਂ ਅੱਗੇ ਭੇਦ ਜਿਹੜੇ ਹੋਰ ਭਜਨ ਸਿਮਰਨ ਕਰਨ ਦੀਆਂ ਯੁਕਤੀਆਂ ਉੱਤੇ ਬਹੁਤ ਹਨ, ਅੱਗੇ ਦੱਸਿਆ ਜਾਏਗਾ। ਇਸ ਵਾਸਤੇ ਉਹਨੂੰ ਅਜੇ ਤੋਤੇ ਦੇ ਬਹਾਨੇ ਉਸਦੇ ਭਲੇ ਦਾ ਉਪਰਾਲਾ ਕੀਤਾ। ਮਤ ਜਿਹੜੀ ਹੈ ਪਾਪਾਂ ਨਾਲ ਮਲਨ ਹੋ ਗਈ ਹੈ, ਜਿਹੜੀ ਬੁਰਾਈਆਂ ਨੂੰ ਖਿੱਚ ਖਾਂਦੀ ਹੈ। ਸੋ ਉਹ ਨਾਵੇਂ ਕੇ ਰੰਗ ਪਰਮੇਸ਼ਰ ਦੇ ਨਾਮ ਨੂੰ ਪ੍ਰੇਮ ਨਾਲ ਜਪਿਆ ਮਤ ਸਫਾ ਹੁੰਦੀ ਹੈ, ਉਹ ਤੋਪੇ ਨਾਵੇਂ ਕੇ ਰੰਗ। ਸੋ ਇਸ ਵਾਸਤੇ ਬੁੱਧ ਨੂੰ ਮਤ ਨੂੰ ਸਾਫ਼ ਕਰਨ ਵਾਲਾ ਸਾਬਣ ਜਿਹੜਾ ਹੈ ਇਹ ਪਰਮੇਸ਼ਰ ਦਾ ਨਾਮ ਹੈ। ਗੰਗਾ ਨੂੰ ਮਹਾਂਪੁਰਖਾਂ ਨੇ ਤੋਤੇ ਦੇ ਬਹਾਨੇ ਬੁੱਧ ਸਾਫ਼ ਕਰਨ ਦਾ ਉਪਰਾਲਾ ਦੱਸਿਆ, ਕਿਉਂਕਿ ਤੋਤਾ ਰਾਮ ਰਾਮ ਪੜਿਆ ਹੋਇਆ ਸੀ। ਦੁਰਮਤ ਦੇਖ ਦਿਆਲ ਹੋਏ ਹੱਥੋਂ ਦਿੱਤੋ ਤਿਸ ਨੂੰ ਤੋਤਾ, ਫਿਰ ਇਕੱਲਾ ਹੀ ਤੋਤਾ ਨਹੀਂ ਰਾਮ ਨਾਮ ਉਪਦੇਸ਼ ਕਰ ਖੇਲ ਗਿਆ ਦੇ ਵਣ ਸੋਤਾ, ਪਰਮੇਸ਼ਰ ਦੇ ਨਾਮ ਦਾ ਉਪਦੇਸ਼ ਕੀਤਾ ਸਵੇਰੇ ਅੰਮ੍ਰਿਤ ਵੇਲੇ ਸਵਖਤੇ ਬ੍ਰਹਮ ਮਹੂਰਤ ਵਿੱਚ। ਅੰਮ੍ਰਿਤ ਵੇਲੇ ਦੀ ਸਿਫਤ ਸਾਰੇ ਮਤ ਮਤਾਂਤਰਾਂ ਵਾਲਿਆਂ ਨੇ ਕੀਤੀ ਹੈ, ਬ੍ਰਹਮ ਮਹੂਰਤ ਵਿੱਚ ਉੱਠ ਕੇ ਇਸ਼ਨਾਨ ਕਰਨ ਦਾ ਬਹੁਤ ਵੱਡਾ ਫਲ ਹੈ। ਗੁਰੂ ਨਾਨਕ ਜੀ ਤੋਂ ਲਹਿਣਾ ਜੀ ਨੇ, ਗੁਰੂ ਅੰਗਦ ਜੀ ਨੇ ਇੱਕ ਦਫ਼ਾ ਪੁੱਛਿਆ ਗਰੀਬ ਨਵਾਜ਼, ਆਪ ਨੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਭਜਨ ਕਰਨ ਦੀ ਤਾਕੀਦ ਕੀਤੀ, ਕਿਰਪਾ ਕਰਕੇ ਉਸਦਾ ਮਹਾਤਮ ਵੀ ਦੱਸੋ ਕਿੰਨਾ ਕੁ ਹੈ। ਗੁਰੂ ਜੀ ਨੇ ਦੱਸਿਆ, ਪੁਰਖਾ ਪਹਿਰ ਸਵਾ ਪਹਿਰਾਤ ਰਹਿੰਦੇ ਉੱਠ ਕੇ ਜਿਹੜੇ ਇਸ਼ਨਾਨ ਕਰਦੇ ਹਨ, ਇਸ਼ਨਾਨ ਦੇ ਨਾਲ ਕਿਸੇ ਸ਼ਬਦ ਦਾ ਪਾਠ ਕਰਦੇ ਹਨ, ਉਹਨਾਂ ਨੂੰ ਇਤਨਾ ਫਲ ਹੈ ਜੈਸੇ ਸਵਮਨ ਸੋਨਾ ਪੁੰਨ ਕਰ ਦਿੱਤਾ ਜਾਵੇ। ਉਸ ਤੋਂ ਘੜੀ ਬਾਅਦ ਤਕਰੀਬਨ ਅੱਧਾ ਘੰਟਾ ਬਾਅਦ ਵਾਲਿਆਂ ਨੂੰ ਇੰਨਾ ਫਲ ਦੱਸਿਆ ਜਿਵੇਂ ਸਵਮਨ ਚਾਂਦੀ ਪੁੰਨ ਕਰ ਦਿੱਤੀ ਜਾਵੇ, ਉਸ ਤੋਂ ਘੜੀ ਕੁ ਬਾਅਦ ਵਾਲਿਆਂ ਨੂੰ ਇਉਂ ਦੱਸਿਆ ਜਿਵੇਂ ਸਵਮਨ ਦੁੱਧ ਪੁੰਨ ਕਰ ਦਿੱਤਾ ਜਾਵੇ, ਉਸ ਤੋਂ ਘੜੀ ਵਾਦਿਆਂ ਨੇ ਭੈ ਫਟਾਲੇ ਨਾਲ ਇਸ਼ਨਾਨ ਕਰਨ ਵਾਲੇ ਸਵਾਵਣ ਅਨਾਜ ਪੂਰਨ ਕੀਤੇ ਦਾ ਫਲ, ਐਸਾ ਦੱਸਿਆ। ਉੱਧਰ ਵੀ ਐਸਾ ਹੀ ਦੱਸਿਆ ਹੈ, ਜਿਹੜੇ ਬ੍ਰਹਮ ਮਹੂਰਤ ਵਿੱਚ ਇਸ਼ਨਾਨ ਕਰਦੇ ਹਨ, ਇਸ਼ਨਾਨ ਵੇਲੇ ਅਗਮਰਸ਼ਨ ਮੰਤਰ ਦਾ ਜਾਪ ਕਰਦੇ ਹਨ, ਐਸਾ ਮਹਾਤਮਾ ਜਿਸ 1000 ਗਊ ਪੂਰਨ ਕਰ ਦਿੱਤੀ ਜਾਵੇ। ਸੋ ਅਗਲੇ ਦਰਜੇ ਵਾਲਿਆਂ ਨੂੰ 100 ਗਊ ਪੂਰਨ ਕੀਤੇ ਦਾ ਫਲ, ਤੀਸਰੇ ਦਰਜੇ ਵਾਲਿਆਂ ਨੂੰ 10 ਗਊਆਂ ਪੂਰਨ ਕੀਤੇ ਦਾ ਫਲ, ਚੌਥੇ ਵਾਲਿਆਂ ਨੂੰ 1 ਗਊ, ਇਹਨੇ ਉੱਥੇ ਤਕਰੀਬਨ ਗੱਲ ਜਾਂਦੀ ਹੈ। ਯਾਨੀ ਇਤਨਾ ਇਸ਼ਨਾਨ ਮਾਤਰ ਦਾ ਫਲ ਹੈ, ਨਾਮ ਦੀ ਮਹਿਮਾ ਦਾ ਕਥਨ ਵਿੱਚ ਹੀ ਨਹੀਂ ਆਉਂਦੀ ਹੈ। ਜਾਣੂ ਭਜਨ ਕਰਦੇ ਕਰਦੇ ਪਾਠਨਾ ਖੈ ਹੋ ਜਾਂਦੀ ਹੈ, ਬ੍ਰਹਮਾਨੰਦ ਜੀਵਨ ਮੁਕਤ, ਫਿਰ ਬ੍ਰਹਮਾਨੰਦ ਦੀ ਪ੍ਰਾਪਤੀ ਨੂੰ ਬ੍ਰਹਮ ਗਿਆਨੀਆਂ ਨੂੰ ਹੁੰਦਾ ਹੈ। ਬ੍ਰਹਮਾਨੰਦ ਜੀਵਨ ਮੁਕਤ ਭਈ ਵਾਸ਼ਨਾ ਨਾਸ, ਉਹ ਹੈ ਆਨੰਦਾ ਸਮੁੰਦਰ। ਬ੍ਰਹਮ ਗਿਆਨੀ ਨੂੰ ਜੋ ਤੱਤ ਗਿਆਨ ਵਾਸ਼ਨਾ ਖੈ ਮਨੋਨਾਸ ਹੋ ਜਾਏ, ਉਸਨੂੰ ਆਨੰਦਾ ਸਮੁੰਦਰ ਕਿਹਾ ਜਾਂਦਾ। ਹੁਣ ਇੱਕ ਬੂੰਦ ਹੈ, ਇੱਕ ਦਰਿਆ ਹੈ, ਇੱਕ ਸਮੁੰਦਰ, ਜਿਸ ਨੂੰ ਸਮੁੰਦਰ ਤਾਂ ਬ੍ਰਹਮ ਗਿਆਨ ਅੱਗੇ ਜਾ ਕੇ ਹੁੰਦਾ ਹੈ, ਜਿਸ ਨੂੰ ਆਨੰਦ ਦਾ ਦਰਿਆ ਪ੍ਰਾਪਤ ਹੋ ਜਾਵੇ, ਭਜਨ ਦੇ ਵਿੱਚ ਮਨ ਦੀ ਇਕਾਗਰਤਾ ਹੋ ਜਾਏ ਕਿ ਉਸ ਉਹ ਬੂੰਦ ਨੂੰ ਪਸੰਦ ਕਰੂ ਕਿ ਨਾ ਕਰੂ, ਆਪਣੇ ਆਪ ਹੀ ਦੱਸੋ। ਜਿਸ ਨੂੰ ਛੋਟੇ ਸੁੱਖ ਤੋਂ ਵੱਡਾ ਸੁੱਖ ਪ੍ਰਾਪਤ ਹੋ ਜਾਵੇ ਉਹ ਛੋਟੇ ਸੁੱਖ ਨੂੰ ਪਸੰਦ ਕਰਦਾ। ਜਿਹੜਾ ਅਨੇਕਾਂ ਦੁੱਖਾਂ ਦਾ ਘਿਰਿਆ ਹੈ, ਦੁਨੀਆਂ ਦੇ ਸੁੱਖ ਜਿਤਨੇ ਹਨ ਅਨੇਕਾਂ ਦੁੱਖਾਂ ਦੇ ਘਿਰੇ ਹੋਏ ਹਨ, ਜਿਸ ਨੂੰ ਭਜਨ ਦਾ ਸੁੱਖ ਪ੍ਰਾਪਤ ਹੋ ਜਾਵੇ ਉਹਨਾਂ ਨੂੰ ਕਦ ਪਸੰਦ ਕਰਦਾ ਹੈ। ਤਾਂ ਤੇ ਇਉਂ ਜਿਸ ਵਕਤ ਇਹ ਅਵਸਥਾ ਗਣਕਾਂ ਦੀ ਹੋਊਗੀ ਭਜਨ ਕਰਦੇ ਕਰਦੇ ਉਹਦੀ ਅਵਸਥਾ ਸਵਸਥ ਅਵਸਥਾ ਉਸਨੂੰ ਪ੍ਰਾਪਤ ਹੋਊਗੀ, ਭਜਨ ਆਨੰਦੀ ਬਣ ਗਈ ਹੈ, ਸੋਇਓਂ ਉਹਦਾ ਜੀਵਨ ਹੋਰ ਦਾ ਹੋਰ ਹੀ ਹੋ ਗਿਆ। ਇਸੇ ਤਰ੍ਹਾਂ ਫਿਰ ਉਹ ਆਨੰਦ ਉਹ ਸੁੱਖ ਛੱਡ ਨਹੀਂ ਹੁੰਦਾ। ਹਾਂਜੀ, ਸਹਿਜ ਸਮਾਨਾ ਪੀਤਰੇ ਛੋਟਿਆ ਨਾ ਜਾਏ, ਸੁੱਖ ਨੂੰ ਕੌਣ ਛੱਡਦਾ ਹੁੰਦਾ। ਸੋ ਇਸ ਤਰੀਕੇ ਸਿਰ ਸਮਾਂ ਗੁਜ਼ਰਦਾ ਚਲਾ ਗਿਆ। ਇੱਕ ਦਿਨ ਦਾ ਜ਼ਿਕਰ, ਸਾਡੇ ਦੇਸ਼ ਦੇ ਵਿੱਚ 6 ਰੁੱਤਾਂ ਹੁੰਦੀਆਂ ਹਨ। ਸੰਯੋਗ ਕਰਕੇ ਬਰਸਾਤ ਦੀ ਰੁੱਤ ਹੁੰਦੀ ਹੈ 25 ਹਾੜ ਤੋਂ 25 ਭਾਦੋ ਤੱਕ। ਉਸ ਮੌਸਮ ਬਾਰਿਸ਼ਾਂ ਬਹੁਤੀਆਂ ਪੈਂਦੀਆਂ ਹਨ, ਮੱਛਰ ਪੁੱਛਰ ਬਹੁਤ ਆਉਂਦਾ, ਸਭ ਸਲੂਟੀਆਂ ਬਹੁਤੀਆਂ ਹੁੰਦੀਆਂ ਹਨ। ਇਹ ਮੌਸਮ ਆ ਗਿਆ। ਰਾਤ ਨੂੰ ਸ਼ਾਮ ਦੇ ਵਕਤ ਅੱਜ ਗਣਕਾਂ ਨੇ ਤੋਤੇ ਨੂੰ ਚੂਰੀ ਚਾਰੀ ਖਵਾਉਣ ਵਾਸਤੇ, ਬਦਾਮ ਬਦੂਮ ਖਵਾਉਣ ਵਾਸਤੇ ਪਿੰਜਰੇ ਦੀ ਬਾਰੀ ਖੋਲ੍ਹੀ ਅਤੇ ਉਹਨੂੰ ਇਹ ਕੁਛ ਖਵਾਇਆ ਪਿਲਾਇਆ, ਪਾਣੀ ਪੂਣੀ ਪਿਲਾਇਆ। ਕੁਦਰਤੀ ਪਿੰਜੇ ਦੀ ਬਾਰੀ ਲਾਉਣੀ ਭੁੱਲ ਜਾਂਦੀ। ਸੋ ਮੌਸਮ ਸੀ ਭਾਦੋਂ ਦਾ। ਭਾਦੋਂ ਦੇ ਮੌਸਮ ਵੱਟ ਬਹੁਤੇ ਪੈਂਦੇ, ਫਿਰਦਾ ਫਿਰਦਾ ਫਿਰਦੇ ਇੱਕ ਬੜਾ ਜ਼ਹਿਰੀਲਾ ਸੱਪ ਉਹ ਖੁੱਲ੍ਹਾ ਸੀ ਪਿੰਜਾ, ਕਿਉਂਕਿ ਬਾਰੀ ਖੁੱਲ੍ਹੀ ਸੀ, ਉਹਦੇ ਵਿੱਚ ਪ੍ਰਵੇਸ਼ ਕਰਕੇ ਤੋਤੇ ਨੂੰ ਖਾ ਜਾਂਦਾ। ਸੱਪ ਜਿਹੜਾ ਸਾਬਤੀ ਚੀਜ਼ ਨੂੰ ਨਿਗਲ ਜਾਂਦਾ ਹੁੰਦਾ ਹੌਲੀ ਹੌਲੀ ਆਪੇ ਭੁੱਲਦੀ ਅੰਦਰ। ਇਉਂ ਕਰਕੇ ਆਰਾਮ ਨਾਲ ਬੈਠਾ, ਪਿੰਜਰੇ ਵੀ ਸੋਹਣੀ ਹਵਾ ਆਉਂਦੀ ਹੈ, ਭਾਦੋਂ ਦੇ ਮਹੀਨੇ ਕੌਣ ਨਹੀਂ ਹਵਾ ਚਾਹੁੰਦਾ। ਸੋ ਇਉਂ ਕਰਕੇ ਬੈਠਾ ਉੱਥੇ। ਉਹਨਾਂ ਸਮਿਆਂ ਦੇ ਵਿੱਚ ਅੱਜ ਕੱਲ੍ਹ ਬਿਜਲੀ ਬੁਜਲੀ ਹੈ ਨਹੀਂ ਸੀ, ਜਿਵੇਂ ਜਿਉਂ ਤਿਉਂ ਕਰਕੇ ਆਪਣਾ ਚਾਨਣਾ ਥੋੜ੍ਹਾ ਥੋੜ੍ਹਾ ਕਰਕੇ ਆਪਣੇ ਸਮੇਂ ਗੁਜ਼ਾਰਦੇ ਹੁੰਦੇ ਲੋਕ। ਸੋ ਜਦੋਂ ਅੰਮ੍ਰਿਤ ਵੇਲਾ ਹੋਇਆ, ਜਿਹੜੇ ਜਾਗਣ ਵਾਲੇ ਨੇ ਉਹਨੂੰ ਵੇਲੇ ਸਿਰ ਜ਼ਰੂਰ ਜਾਗ ਆਉਂਦੀ ਹੈ, ਸੁਸਤੀ ਕਰਕੇ ਉੱਠੇ ਨਾ ਉੱਠੇ, ਜਾਗ ਜ਼ਰੂਰ ਵੇਲੇ ਸਿਰ ਆ ਜਾਂਦੀ ਹੁੰਦੀ, ਕੁਦਰਤੀ ਗੱਲ ਹੈ। ਸੋ ਜਾਗ ਆਈ ਗਣਕਾਂ ਨੂੰ, ਇਸ਼ਨਾਨ ਵਗੈਰਾ ਕਰਕੇ ਆਪਣੇ ਆਸਣ 'ਤੇ ਜਿਹੜਾ ਪਾ ਸੀ ਵਿਛਿਆ ਸੀ, ਕੋਲੀ ਪਿੰਜਰਾ ਟੰਗਿਆ ਹੋਇਆ ਸੀ, ਉੱਥੇ ਜਾ ਬੈਠੀ। ਅੱਗੇ ਵੀ ਉਸੇ ਤਰ੍ਹਾਂ ਰੋਜ਼ ਜਾ ਕੇ ਤੋਤੇ ਨੂੰ ਰਾਮ ਰਾਮ ਪਾਉਣਾ ਸ਼ੁਰੂ ਕਰ ਦਿੰਦੀ। ਅੱਜ ਵੀ ਉਸੇ ਤਰ੍ਹਾਂ ਜਾ ਕੇ ਆਵਾਜ਼ ਦਿੱਤੀ, ਤੋਤਾ ਬੋਲ ਰਾਮ ਰਾਮ। ਅੱਗੇ ਪਹਿਲੀ ਆਵਾਜ਼ ਨਾਲ ਬੋਲ ਪੈਂਦਾ ਸੀ, ਅੱਜ ਪਹਿਲਾ ਚਾਂਸ ਹੈ, ਕਈ ਸਾਲਾਂ ਤੋਂ ਬਾਅਦ ਨਹੀਂ ਬੋਲਿਆ। ਫਿਰ ਆਵਾਜ਼ ਦਿੱਤੀ, ਬੋਲ ਰਾਮ ਰਾਮ। ਬੋਲੇਗੀ ਵਿਚਾਰਾ, ਉਹ ਤਾਂ ਸੱਪ ਦੇ ਪੇਟ 'ਚ ਪਿਆ ਹੋਇਆ। ਸੋ ਇਸ ਤਰੀਕੇ ਸਿਰ ਸਾਹਮਣੇ ਬਾਰਿਸ਼ ਨੂੰ ਸੋਚਿਆ ਕਿ ਸੁੱਤਾ ਪਿਆ ਹੋਣਾ, ਅੰਧੇਰਾ ਸੀ, ਫਿਰ ਕਿਹਾ ਬੋਲ ਰਾਮ ਰਾਮ। ਸੋ ਬਾਰੀ ਖੁੱਲ੍ਹੀ ਸੀ, ਉੱਧਰ ਉਹ ਰਾਮ ਰਾਮ ਕਹਿ ਰਹੀ ਸੀ, ਉਹਦਾ ਹੱਥ ਬੀਮ ਹਿਲਾ ਰਿਹਾ ਪਿੰਜਰੇ ਨੂੰ, ਖੁੱਲ੍ਹੀ ਬਾਰੀ ਸੀ, ਸੱਪ ਦੇ ਸਿਰ ਵਿੱਚ ਜਾ ਕੇ ਲੱਗਦਾ। ਸੱਪ ਬੜਾ ਜ਼ਹਿਰੀਲਾ ਸੀ, ਸੱਪਾਂ ਦੀ ਵੀ ਕਿਸਮਾਂ ਹੁੰਦੀਆਂ ਹਨ। ਸੱਪ ਬੜਾ ਜ਼ਹਿਰੀਲਾ ਸੀ, ਉੱਧਰ ਉਹਦੇ ਮੂੰਹ ਦੇ ਵਿੱਚੋਂ ਰਾਮ ਰਾਮ ਨਿਕਲਿਆ ਸੀ, ਬੋਲ ਰਾਮ ਰਾਮ, ਉੱਧਰ ਉਹਨੇ ਇਹੋ ਜਿਹਾ ਡੰਗ ਮਾਰਿਆ, ਨਾਲ ਦੇ ਨਾਲ ਪੁਰਾਣ ਖਤਮ ਹੋ ਗਏ। ਅੰਤਕਾਲ ਜ਼ਰੂਰੀ ਹੈ, ਅੰਤਕਾਲ ਨਾਰਾਇਣ ਸਿਮਰੇ, ਐਸੀ ਚਿੰਤਾ ਮੈਂ ਜੋ ਮਰੇ, ਬਦਲ ਤਰਲੋਚਨ ਤੇ ਨਰਮੁਕਤਾ, ਪਿਤਾਂਬਰ ਵਾਂਗ ਕੇ ਹਿਰਦੇ ਵਸੇ, ਸਿੱਧੀ ਬੈਕੁੰਠ ਧਾਮ ਨੂੰ ਗਈ। ਕਈ ਕਹਿੰਦੇ ਨੇ ਲੋਕ ਜੀ, ਜਿਹੜਾ ਸੱਪ ਡੱਸਿਆ ਮਰੇ, ਪਾਣੀ ਡੁੱਬਿਆ ਮਰੇ, ਉਹਦੀ ਗਤੀ ਨਹੀਂ, ਪਰ ਭਜਨ ਕਰਨ ਵਾਲੇ 'ਤੇ ਇਹ ਸ਼ਰਤਾਂ ਆਇਦ ਨਹੀਂ ਹੁੰਦੀਆਂ। ਗਣਕਾ ਹੋਰ ਕਈ ਪ੍ਰਸੰਨ ਹਨ, ਅਤੇ ਸੱਪ ਡੱਸਿਆ ਮਰੀ ਸਾਰੇ ਗ੍ਰੰਥਾਂ ਵਿੱਚ ਕਥਨ ਕੀਤੇ, ਸਿੱਧੀ ਬੈਕੁੰਠ ਨੂੰ ਗਈ ਹੈ। ਤਾਂ ਤੇ ਇਉਂ ਗਣਕਾ ਬੈਕੁੰਠਾਂ ਨੂੰ ਜਾਂਦੀ ਹੈ।
ਗਣਕਾ ਚੱਲੀ ਹੈ ਬਵਾਨਾ ਉੱਤੇ ਬੈਠ ਕੇ, ਬਵਾਨਾ ਪਹਾੜ ਲੈ ਧਨ ਗੁਰੂ ਨਾਨਕ ਸਾਹਿਬ ਧਨ
ਧੰਨ ਹੈ।
Thank you.